ਸੰਤਮ ਭਗਵਤੀ ਸਿਮਰਟੈ ਗੁਰ ਨਾਨਕ ਨਹੀਂ ਧਿਆਏ। ਹੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਹਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਏਕ ਬਹਾਦਰ ਸਿਮਰਿਆ ਧਾਰਿ ਨਾਉ ਨਿਦਿਆ ਵੈ ਧਾਏ। ਸੌ ਪਠਾਣੀ ਹੋਏ ਸਹਾਏ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਣੀ ਹੋਏ ਸਹਾਇ। ਉਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਸਮਝੇ ਸੂਝੇ ਪੜ ਪੜ ਪੂਜੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫਰਮਾਇਆ। ਕਿਉਂ ਇਥੋਂ ਬੋਲੋ ਵੱਡੀਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਮੋਹਨ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬ ਜਾਵੇ ਅਜੀਤ ਸਿੰਘ ਜੀਓ
ਜੁਝਾਰ
ਸਿੰਘ ਜੀਓ
ਜ਼ੋਰਾਵਰ
ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਸ ਬੁਝਾਇਆ ਸਿਫਤੀ ਸੱਚ ਸਮੇਰੋ। ਇਨਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਰੋ ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ
ਆਖ ਅੱਖ ਹੈ ਸ਼ਬਦ ਪੱਖ ਹੈ ਅਰਧ ਉਲਟ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ। ਨਰਕ ਨਾ ਸਾਧ ਸੰਗ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਹੋ ਜਾਪੈ ਹਰ ਮੰਤਰ ਜਪੈਣੀ ਸਤਿਗੁਰੂ ਸਭ ਨਾਂ ਦਾ ਭਲਾ ਮਨਾਇੰਦਾ। ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮਿਆ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਰ
ਸਰੂਪ ਹੈ ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝਾੜ ਪੜੀ ਹੈ। ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓ ਸੱਤੇ ਨਾਮੋ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤੇ ਆਯੂਨੀ ਸਭੰਗ ਗੁਰਪ੍ਰਸਾਦ। ਮੇਰੇ ਮਨ ਜਪੇ ਅਹਿਨਸ ਨਾਮ ਹਰੇ ਕੋਟ ਕੋਟ ਦੁਖ ਬਹੁ ਕੀਨੇ, ਸਭ ਪਰ ਹਰ ਪਾਸੇ ਧਰੇ ਰਹਾਓ। ਮੇਰੇ ਮਨ ਜਪੇ ਅਹਿੰਸੇ ਨਾਮ ਹਰੇ, ਕੋਟ ਕੋਟ ਦੁਖ ਬਹੁ ਕੀਨੇ, ਸਭ ਪਰ ਹਰੇ ਪਾਸੇ ਧਰੇ ਰਹਾਓ। ਹਰ ਹਰ ਨਾਮ ਜਪੇ ਆਰਾਧੇ ਸੇਵਕ ਭਾਏ ਖਰੇ, ਕਿਲ ਬਿਖ ਦੋਖ ਗਏ ਸਭ ਨੀਕਰੇ, ਜੋ ਆਪਣੀ ਮੈਲ ਹਰੇ। ਕਿਲ ਬਿਖ ਦੋਖ ਗਏ ਸਭ ਨੀਕਰੇ, ਜਿਉ ਪਾਣੀ ਮੈਲ ਹਰੇ। ਖੇਨ ਖੇਨ ਨਰ ਨਾਰਾਇਣ ਗਾਵੈ, ਮੋਖ ਬੋਲੇ ਨਰ ਨਰ ਹਰੇ। ਪੰਚ ਦੋਖ ਅਸਾਧ ਨਗਰ ਮੈਂ, ਇੱਕ ਖੇਨ ਪਾਲ ਦੂਰੇ ਕਰੇ। ਵੱਡ ਭਾਗੀ ਹਰ ਨਾਮ ਧਿਆਵੈ, ਹਰ ਕੇ ਭਗਤ ਹਰੇ। ਤਿੰਨ ਕੀ ਸੰਗਤੇ ਦੇ ਪ੍ਰਭ ਜਾਚੂ, ਮੈਂ ਮੂੜ ਮੁਗਦ ਨਿਸਤਰੇ। ਕਿਰਪਾ ਕਿਰਪਾ ਧਾਰੇ ਜਗ ਜੀਵਨ, ਰੱਖ ਲੇਵੋ ਸਰਨੇ ਪਰੇ। ਨਾਨਕ ਜਨ ਤੁਮਰੀ ਸਰਨ ਆਈ, ਹਰ ਰੱਖੋ ਲਾਜ ਹਰੇ। ਕਿਰਪਾ ਕਿਰਪਾ ਧਾਰੇ ਜਗ ਜੀਵਨ, ਰੱਖ ਲੇਵੋ ਸਰਨੇ ਪਰੇ। ਨਾਨਕ ਜਨ ਤੁਮਰੀ ਸਰਨ ਆਈ, ਹਰ ਰੱਖੋ ਲਾਜ ਹਰੇ। ਮੇਰੇ ਮਨ ਜਪੇ ਅਹਿੰਸੇ ਨਾਮ ਹਰੇ, ਕੋਟ ਕੋਟ ਦੁਖ ਬਹੁ ਕੀਨੇ, ਸਭ ਪਰ ਹਰੇ ਪਾਸੇ ਧਰੇ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਤੇਰਾ
ਬਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਾਲ ਕਲਾ ਹਾਰੀ ਕੁਦਰਤ ਵਸਿਆ ਹਾਰੀ ਕੁਦਰਤ ਵਸਿਆ ਤੇਰਾ ਹੱਲੇ ਪਹਿਲੇ ਦਾ ਹੈ ਤੇ ਜਿਹੜੀ ਵਾਰ ਹੈ ਜਿਹਨੂੰ ਆਪਣੇ ਵੱਲੋਂ ਹੀ ਉੱਤੇ ਨਾਂ ਲਾ ਕੇ ਆਸਾ ਦੀ ਵਾਰ ਕਹਿੰਦੇ ਹਨ ਮਹਾਰਾਜ ਨਾ ਸਿਰਫ ਇਹਦਾ ਨਾਂ ਵਾਰ ਰੱਖਿਆ ਹੈ ਬਾਕੀ ਵਾਰਾਂ ਦੇ ਉੱਤੇ ਹੈਡਿੰਗ ਨੇ ਬਸੰਤ ਕੀ ਵਾਰ ਮਾਝ ਕੀ ਵਾਰ ਪਰ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਸਿਰਫ ਵਾਰ ਸ਼ਲੋਕਾਂ ਨਾਲ ਇਹ ਐਸੀ ਵਾਰ ਹੈ ਜੋ ਮਹੱਲੇ ਪਹਿਲੇ ਔਰ ਮਹੱਲੇ ਦੂਜੇ ਦੀ ਹੈ ਕੇਵਲ ਇਹ ਵਾਰ ਦੇ 12 ਪੌੜੀਆਂ ਇੱਧਰ 12 ਪੌੜੀਆਂ ਉੱਧਰ ਸੈਂਟਰ ਦੇ ਵਿੱਚ ਰਹਾਉ ਦੀ ਤੁਕ ਆਉਂਦੀ ਹੈ ਰਹਾਉ ਦੀ ਤੁਕ ਜਿਹੜੀ ਸੈਂਟਰ ਚ ਆਉਂਦੀ ਹੈ ਸਾਰੀ ਵਾਰ ਦੀ ਚ ਇੱਕੋ ਰਹਾਉ ਹੈ ਜਿੱਦਾਂ ਗੌੜੀ ਸੁਖਮਣੀ ਚ ਇੱਕ ਰਹਾਉ ਹੈ ਸਾਰਾ ਸੁਖਮਣੀ ਉਹਦੇ ਦੁਆਲੇ ਪਾਉਂਦਾ ਹੈ ਸਿੱਧ ਗੋਸ਼ਟ ਕਿਆ ਭਵੀਏ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਇੱਕੋ ਰਹਾਉ ਦੀ ਤੁਕ ਹੈ ਇਸ ਤਰ੍ਹਾਂ ਬੜੀਆਂ ਬੜੀਆਂ ਲੰਮੀਆਂ ਬਾਣੀਆਂ ਚ ਇੱਕ ਰਹਾਉ ਦੀ ਤੁਕ ਆਉਂਦੀ ਹੈ ਜਿਹਦੇ ਦੁਆਲੇ ਸਾਰੀਆਂ ਉਹ ਬਾਣੀਆਂ ਪਾਉਂਦੀਆਂ ਜਾਂ ਉਹ ਸਾਰੀ ਬਾਣੀ ਦਾ ਧੁਰਾ ਹੁੰਦਾ ਹੈ ਉਸ ਦਾ ਇਸ ਵਾਰ ਦਾ ਜੇ ਧੁਰਾ ਲੱਭਣਾ ਹੋਵੇ ਰਹਾਉ ਇੱਕੋ ਇੱਕ ਹੀ ਰਹਾਉ ਹੈ ਔਰ ਉਹਦੇ ਐਨ ਸਾਰੀ ਵਾਰ ਦੇ ਸੈਂਟਰ ਚ ਹੈ ਤੋ ਰਹਾਉ ਦੀ ਤੁਕ ਹੈ ਤੇਰਾ ਬਲਹਾਰੀ ਕੁਦਰਤ ਵਸਿਆ ਬਲਹਾਰੀ ਕੁਦਰਤ ਵਸਿਆ ਰਹਾਉ ਦੀ ਤੁਕ
ਇਹ ਇੰਨੀ ਡੂੰਘੀ ਹੈ ਮਹੱਲੇ ਪਹਿਲੇ ਦੇ ਸਾਰੇ ਹੀ ਉੱਚ ਹੱਦੀ ਵੈਣ ਨੇ ਇਹਨਾਂ ਮਹੱਲੇ ਪਹਿਲੇ ਦੀ ਬਾਣੀ ਖੋਲਣ ਨੂੰ ਹੀ ਸਾਰੀ ਗਾਂ ਬਾਣੀ ਮਹੱਲਿਆਂ ਦੀ ਜ਼ਹੂਰ ਚ ਆਈ ਕਿਉਂਕਿ ਐਡੀ ਮੁਸ਼ਕਲ ਬਾਣੀ ਹੈ ਜਿੰਨਾ ਸਲੋਕ ਦੇਖਣ ਨੂੰ ਸਿੱਧਾ ਲੱਗਦਾ ਉਨਾ ਡੂੰਘਾ ਹੈ ਬਾਣੀ ਦੀਆਂ ਦੋ ਧਾਰਾਂ ਹੁੰਦੀਆਂ ਇੱਕ ਨਾਮ ਜਪਣ ਵਾਲੇ ਨੂੰ ਇੱਕ ਸੰਸਾਰ ਲਈ ਜਿਹੜੀ ਕਿ ਉਹਦਾ ਉਤਲਾ ਉਤਲਾ ਮਤਲਬ ਸਮਝਣਗੇ ਲੇਕਿਨ ਇਹਦਾ ਅੰਤਰੀ ਭਾਵ ਜੋ ਇਸ ਸਲੋਕ ਦਾ ਹੈ ਉਹ ਹੀ ਸਾਰੀ ਵਾਰ ਚ ਚੱਲੇਗਾ ਉਹ ਭਾਵ ਅਰਥ ਨੇ ਹੇ ਅਭਿਆਸੀ ਜਨ ਰੱਬ ਨੂੰ ਪਾਉਣ ਵਾਲੇ ਤੂੰ ਆਪਣਾ ਬਲ ਹਾਰ ਜਾ ਇਹ ਨਹੀਂ ਹੈ ਵੀ ਉਹ ਰੱਬ ਤੋਂ ਬਲਿਹਾਰੀ ਜਾਓ ਜੀ ਅਸੀਂ ਕੌਣ ਹੁੰਦੇ ਇਹਦੇ ਚ ਤੇ ਹਮੇ ਹੈ ਵੀ ਰੱਬ ਤੋਂ ਬਲਿਹਾਰ ਜਾਵਾਂ ਜੀ ਕੁਦਰਤ ਤੋਂ ਤੇਰੀ ਤੋਂ ਉਲਟਾ ਲਫ਼ਜ਼ ਹੈ ਇਹਦਾ ਭਾਵ ਸਿੱਧਾ ਜਿਹਾ ਹੈ ਮਹੱਲਾ ਕਹਿੰਦਾ ਵੀ ਮੇਰਾ ਜ਼ੋਰ ਨਹੀਂ ਹੈ ਕੋਈ ਮੈਂ ਆਪਣਾ ਬਲ ਹਾਰ ਜਾਂਦਾ ਬਲ ਹਾਰੀ ਫੇਰ ਤੇਰੇ ਚ ਕੁਦਰਤੇ ਵਸਿਆ ਫਿਰ ਰੱਬ ਵੱਲੋਂ ਕਿਉਂ ਕਰਨ ਕਰਾਵਣ ਸਗਲ ਬਿੱਧ ਸੋ ਸਤਿਗੁਰੂ ਹਮਾਰਾ ਜੋ ਕੁਛ ਵੀ ਕਰਨਾ ਹੈ ਗੁਰਪ੍ਰਸਾਦੇ ਹੋਣਾ ਹੈ ਉਹਦੀ ਕਿਰਪਾ ਨਾ ਹੋਣਾ ਹੈ ਇਸ ਕਰਕੇ ਵਾਰ ਸ਼ੁਰੂ ਵੀ ਇੱਥੋਂ ਹੁੰਦੀ ਹੈ ਬਲ ਹਾਰੀ ਗੁਰ ਆਪਣੇ ਗੁਰੂ ਅੱਗੇ ਆਪਣਾ ਬਲ ਹਾਰ ਜਾ ਇਹ ਨਹੀਂ ਵੀ ਆਪਣੇ ਗੁਰੂ ਤੋਂ ਤੂੰ ਬਲ ਜਾਏ ਇਸੇ ਕਰਕੇ ਅਸੀਂ ਵਾਰ ਲਾ ਰਹੇ ਹਾਂ ਵੀ ਇਹਦੇ ਉਲਟੇ ਮਤਲਬ ਲਏ ਜਾਂਦੇ ਹਨ ਅਗਰ ਉਹ ਸਮਝੀਏ ਤਾਂ ਉਹ ਸਾਰਾ ਹਉਮੇ ਚ ਹੋ ਜੂਗੀ ਚੀਜ਼ ਇੱਥੇ ਹੈ ਵੀ ਜਦੋਂ ਤੂੰ ਆਪਣਾ ਬਲ ਹਾਰ ਜਾਏਗਾ ਨਾ ਫੇਰ ਉਹਦੀ ਕਿਰਪਾ ਨਾਲ ਤੇਰੇ ਅੰਦਰ ਉਹ ਆ ਵਸੇਗਾ ਤੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਬਲ ਹਾਰੀ ਕੁਦਰਤ ਵਸਿਆ ਬਲ ਹਾਰੀ ਕੁਦਰਤ ਵਸਿਆ ਉਹਦੀ ਕੁਦਰਤ ਨਾਲ ਵਸੇਗਾ ਤੇਰੇ ਅੰਦਰ ਜੋ ਕੁਛ ਹੋਣਾ ਹੈ ਉਹ ਗੁਰਪ੍ਰਸਾਦੀ ਹੋਣਾ ਹੈ ਹਰ ਇੱਕ ਚੀਜ਼ ਤੇਰੇ ਆਪਣੀ ਜ਼ੋਰ ਨਾਲ ਕੱਖ ਨਹੀਂ ਹੋਣਾ ਇਸੇ ਕਰਕੇ ਇਹੋ ਹੀ ਰੂਲ ਸਾਰਾ ਥੰਮ ਰੂਲ ਸਾਰੀ ਵਾਰ ਚ ਚੱਲੂਗਾ ਕਿ ਬਲ ਹਾਰੀ ਕੁਦਰਤ ਵਸਿਆ ਬਲ ਹਾਰੀ ਕੁਦਰਤ ਵਸਿਆ ਤੇਰਾ ਜਦੋਂ ਵਸ ਗਿਆ ਇਹਨਾਂ ਫਿਰ ਵੀ ਅੰਤ ਨਹੀਂ ਪਾਉਣਾ ਗਿਣਾ ਨਾ ਸਾਲ ਸਾਲ ਭਰ ਇੱਕ ਟੱਕ ਬੱਜਮਾ ਬਾਬੇ ਅਤਰਸੇ ਵਾਂਗੂ ਨਾਮ ਜਪ ਕੇ ਵੀ ਦੇਖ ਲਿਆ ਉਹ ਵੀ ਬਾਹਾਂ ਖੜੀਆਂ ਕਰਕੇ ਕਹਿੰਦੇ ਉਹ ਭਾਈ ਇਹ ਤੇ ਗਾਂ ਤੋਂ ਗਾਂ ਚੀਜ਼ ਹੈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਸੇ ਕਰਕੇ ਲਿਖਿਆ ਤੇਰਾ ਬੰਦਾ ਉਹਨੂੰ ਲੱਖ ਨਹੀਂ ਸਕਦਾ ਬੇਅੰਤ ਗੁਣ ਗਾਵਾ ਰਾਮ करके सुट दे हथियार बल हारी बल हारी नौवे नानक ना अखीर ते आन के दोहरा लाया बाल छुटक्यो बंधन बाल छुटक्यो बंधन बाल हारी
कुदरत वसिया
बाल हारी
कुदरत वसिया
रहाओ दी तो कह रहाओ दिया पहलियां जो दो तुकां हुंदियां है ਉਹ ਬਹੁਤ ਉੱਚ ਚੋਟੀ ਦੀਆਂ ਹੈ ਉਹਨਾਂ ਨਾਲ ਰਹਾਉ ਚ ਸਮਾਉਣਾ ਹੈ ਇਹ ਥੰਮ ਰੂਲ ਸਾਰੀ ਬਾਣੀ ਚ ਹੈ ਪਹਿਲਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁੱਖ ਤਾਮੇ ਨਾ ਹੋਈ ਆਮੇ ਦਾ ਭਾਵ ਇੱਕ ਧਾਰੇ ਲੈਣਗੇ ਭਾਈ ਜਿਹੜਾ ਦੁੱਖ ਲੱਗਣਾ ਹੈ ਉਹ ਤੇਰਾ ਦਾਰੂ ਬਣ ਜਾਣਾ ਵੀ ਜਿੱਦਾਂ ਤੂੰ ਐਕਸਰਸਾਈਜ਼ ਕਰਦਾ ਹੈ ਤੈਨੂੰ ਦੁੱਖ ਲੱਗਦਾ ਹੈ ਪਰ ਤੇਰੀ ਸਿਹਤ ਲਈ ਉਹ ਚੰਗੀ ਚੀਜ਼ ਹੈ ਇਹ ਨੇ ਬਾਹਰਲੀ ਤਾਰ ਇਹਦੇ ਲਈ ਥੋੜਾ ਲਿਖਿਆ ਮਹਾਰਾਜ ਨੇ ਜਿਹੜੇ ਵੱਡੇ ਸ਼ਲੋਕ ਉਹ ਲਿਖਿਆ ਹੈ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਸੋ ਕਿਉਂ ਸੋਵੇ ਸੁੱਖ ਇਹ ਜਿਹੜਾ ਸੁੱਖ ਤੇ ਦੁੱਖ ਕਬੀਰ ਜੀ ਉਹ ਬਿਆਨ ਕਰ ਰਹੇ ਨੇ ਉਸੇ ਨੂੰ ਹੀ ਬਾਬਾ ਨਾਨਕ ਜੀ ਕਹਿ ਰਹੇ ਨੇ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਰੱਬ ਦੇ ਤੂੰ ਡਰ ਉਹ ਜਿਹੜਾ ਮੌਤ ਦਾ ਭੈ ਉਹਦੇ ਤੂੰ ਡਰ ਤੇ ਜਾਗ ਆਪਣੇ ਮਨ ਨੂੰ ਜਗਾ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਗੋਰਮੇ ਨੇ ਕਬਰ ਚ ਤੂੰ ਜਾ ਪੈਣਾ ਹੈ ਉਹ ਜ਼ਿੰਦਗੀ ਸੁੱਖ ਦੀ ਕਿੱਦਾਂ ਮਾਣ ਸਕਦਾ ਹਰ ਵੇਲੇ ਉਹਨੂੰ ਖਿੰਥਾ ਕਾਲ ਕੁਆਰੀ ਕਾਇਆ ਜਪ ਬਾਣੀ ਚ ਵੀ ਲਿਖਿਆ ਭਈ ਸਿੱਧਾ ਨਾ ਪੁੱਛਿਆ ਨਾਨਕ ਅਸੀਂ ਤੇ ਗੋਦੜੀ ਰੱਖਦੇ ਹਾਂ ਖਿੰਥਾ ਤੂੰ ਕੀ ਹੈ ਕਹਿੰਦਾ ਮੈਂ ਕਾਲ ਨੂੰ ਲਪੇਟਿਆ ਆਲੇ ਦੁਆਲੇ ਹਰ ਵੇਲੇ ਮੈਨੂੰ ਮੌਤ ਯਾਦ ਰਹਿੰਦੀ ਹੈ ਤਾਂ ਮੈਂ ਕੋਈ ਬਦ ਚੱਲ ਨਹੀਂ ਕਰਦਾ ਜਿਹਨੂੰ ਮੌਤ ਯਾਦ ਰਹੇ ਉਹ ਕਦੀ ਪਾਪ ਦਾ ਕੰਮ ਨਹੀਂ ਕਰੇਗਾ ਖਿੰਥਾ ਕਾਲ ਤੇ ਮੇਰੀ ਕੁਆਰੀ ਕਾਇਆ ਹੈ ਇੱਥੇ ਵੀ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਸੋ ਕਿਉਂ ਸੋਵੇ ਸੁੱਖ ਤੇ ਦੁੱਖ ਕੀ ਹੈ ਉਹ ਦਾਰੂ ਬਣਨਾ ਹੈ ਜਦੋਂ ਤੂੰ ਇਹੋ ਜਿਹਾ ਦੁੱਖ ਮਹਿਸੂਸ ਕਰੇਗਾ ਦੁੱਖ ਦਾਰੂ ਸੁੱਖ ਰੋਗ ਭਇਆ ਜਿਹੜਾ ਸੁੱਖ ਤੂੰ ਮਾਣ ਰਿਹਾ ਹੈ ਤੈਨੂੰ ਰੱਬ ਯਾਦ ਹੀ ਨਹੀਂ ਤਾਂ ਮੈਂ ਤੂੰ ਤਮਾ ਰੋਗ ਦੇ ਵਿੱਚ ਉਹਨੂੰ ਕਦੀ ਨਹੀਂ ਮਿਲ ਸਕਦਾ ਉਹ ਨਹੀਂ ਹੋਣਾ ਤੇਰੇ ਅੰਦਰ ਕਦੀ ਵੀ ਕਦੋਂ ਹੋਏਗਾ ਜਦੋਂ ਤੂੰ ਦੁੱਖ ਦਾ ਦਾਰੂ ਲਾਏਗਾ ਭੈ ਦਾ ਦਾਰੂ ਲਾਏਗਾ ਦੁੱਖ ਦਾਰੂ
ਸੁੱਖ ਰੋਗ ਭਇਆ
ਉਹ ਤੂੰ ਤੇ ਸੁੱਖ ਦਾ ਰੋਗ ਲਾ ਲਿਆ ਵੀ ਰੱਬ ਨੂੰ ਡਰ ਮੁਕਾ ਕੇ ਤੇਰੇ ਅੰਦਰ ਤੇ ਐਸਾ ਰੋਗ ਪੈਦਾ ਹੋ ਗਿਆ ਹੈ ਤੂੰ ਗਾਫਲ ਹੈ ਤੂੰ ਉਹਦੇ ਤੂੰ ਡਰਦਾ ਨਹੀਂ ਹੈ ਇਸ ਕਰਕੇ ਉਹਦੇ ਤੇਰੇ ਅੰਦਰ ਨਹੀਂ ਹੋਣਾ
ਦੁੱਖ ਦਾਰੂ ਸੁੱਖ ਰੋਗ ਭਇਆ
ਤੂੰ ਇਹੋ ਜਿਹੀ ਜ਼ਿੰਦਗੀ ਕਰਦਾ ਰਿਹਾ ਇਸੇ ਤਰ੍ਹਾਂ ਅਣਗਹਿਲੀ ਗਾਫਲੀ ਤਾਂ ਸੁੱਖ ਤਾਂ ਮੇਰਾ ਹੋਈ ਕੀ ਕਰ ਪਰ ਤੂੰ ਕਰਨ ਵਾਲਾ ਜੇ ਮੈਂ ਦੁੱਖ ਆਪਣੇ ਅੰਦਰ ਲਾ ਵੀ ਲਿਆ ਦਾਰੂ ਤਾਂ ਵੀ ਤੂੰ ਹੀ ਸਭ ਕੁਛ ਕਰਨਾ
ਤੂੰ ਕਰਤਾ ਕਰਨਾ ਮੈਂ ਨਾਹੀ ਤੂੰ ਕਰਤਾ ਕਰਨਾ ਮੈਂ ਨਾਹੀ
ਕਿਉਂ ਕਰ ਕਰ ਦੇਖ ਲਿਆ। ਜੇ ਮੈਂ ਕਰਦਾ ਤੇ ਹੁੰਦਾ ਨੀ, ਤੂੰ ਮੇਰਾ ਜ਼ੋਰ ਕੁਛ ਨੀ ਹੈ। ਜਾਂ ਕਰੀ ਨਾ ਹੋਈ, ਹਮ ਤੇ ਕਛੂ ਨ ਹੋਵੇ ਦੇਵ,
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 ਕਮਲਾ ਕੋ ਤੋ ਲਾਗੇ ਸੇਵ,
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 ਹਮ ਤੇ ਕਛੂ ਨ ਹੋਵੇ ਦੇਵ, ਕਰੀ ਨਾ ਹੋਈ, ਕਰੀ ਨਾ ਹੋਈ। ਆਈਆਂ ਤੁਕਾਂ ਹੁਣ ਰਹਾਉ ਦੇ ਵਿੱਚ ਸਮਾਉਣ ਲੱਗੀਆਂ, ਅੰਦਰੋਂ ਆਵਾਜ਼ ਉੱਠੀ ਬਲ ਹਾਰੀ ਹਾਰੀ
ਬਲ ਹਾਰੀ,
ਕਸਰਤੇ ਵਸਿਆ
ਬਲ ਹਾਰੀ,
ਜੋਤ ਜੋਤ ਮੈਂ ਜਾਤਾ, ਅੰਦਰ ਜੋਤ ਹੈ ਜਬ ਲਗ ਜੋਤ ਕਾਇਆ ਮੈਂ, ਵਰਤ ਹੈ ਆਪਾ ਪਸੂ ਨਾ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ। ਜਦ ਤੱਕ ਜੋਤ ਹੁੰਦੀ ਹੈ ਬੰਦਾ ਆਪਣੇ ਅੰਦਰ ਨਹੀਂ ਵੜਦਾ ਤੇ ਨਾ ਉਹਨੂੰ ਮਹਿਸੂਸ ਕਰਦਾ, ਨਾ ਉਹਨੂੰ ਅੰਦਰ ਵਰਤਾਉਣ ਦੀ ਕੋਸ਼ਿਸ਼ ਕਰਦਾ, ਪਰ ਹੈ ਉਹ ਰੱਬ ਕੀ ਹੈ, ਉਹ ਜੋਤ ਹੀ ਹੈ। ਜਾਤ ਮੈਂ ਜੋਤ
ਜੋਤ ਮੈਂ ਜਾਤਾ,
ਜਾਤ ਮੈਂ ਜੋਤ ਜੋਤ ਮੈਂ ਜਾਤਾ। ਮਾਨਸ ਦੀ ਤੇ ਜਾਤ ਹੁੰਦੀ ਨਾ, ਇੱਕ ਪਸ਼ੂ ਦੀ ਜਾਤ ਹੈ ਪਸ਼ੂ ਜਾਤ, ਇੱਕ ਮਾਨਸ ਜਾਤ ਹੈ, ਤੇ ਰੱਬ ਦੀ ਜਾਤ ਕੀ ਹੈ? ਜਾਤ ਮੈਂ ਜੋਤ
ਜੋਤ ਮੈਂ ਜਾਤਾ।
ਉਹ ਰੱਬ ਕੀ ਚੀਜ਼ ਹੈ, ਉਹਦੀ ਜਾਤ ਕੀ ਹੈ? ਜੋਤ।
ਜਾਤ ਮੈਂ ਜੋਤ ਜੋਤ ਮੈਂ ਜਾਤਾ,
ਆਈ ਅਕਲ ਕਲਾ
ਔਰ ਤੂੰ ਰਹਾ,
ਸੋਲਾਂ ਕਲਾ ਸੰਪੂਰਨ ਚੜਿਆ, ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਲਈ ਠਾਕਰ ਚੜਿਆ। ਠਾਕਰ ਦੀਆਂ ਕਿੰਨੀਆਂ ਕਲਾ, ਉਹਦਾ ਹਿਸਾਬ ਹੀ ਕੋਈ ਨਹੀਂ। ਆ ਕਲ ਕਲਾ
ਪਰ ਤੂੰ ਰਹਾ,
ਫਿਰ ਕਰੇ ਕੀ ਬੰਦਾ ਤੂੰ ਸੱਚਾ ਸਾਰ। ਇੱਕ ਉਹਦੀ ਚੀਜ਼ ਬੜੀ ਸੁੰਦਰ ਹੈ, ਸਵਾਲਿਓ ਸੁੰਦਰ ਹੈ ਸਿਫਤ। ਇੱਕ ਆਏਗੀ ਸਲਾਹ, ਇੱਕ ਆਏਗੀ ਸਿਫਤ। ਸਿਫਤ ਜਿੱਥੇ ਆ ਜਾਏ, ਇਹ ਟਿਪੀਕਲ ਵਰਡ ਬਾਬੇ ਨਾਨਕ ਦਾ ਆਪਣਾ ਹੈ, ਇਹ ਹੈ ਕੇਵਲ ਨਾਮ ਜਪਣਾ।
ਤੂੰ ਸੱਚਾ ਸਾਰ,
ਜਿਹੜਾ ਤੇ ਨਾਮ ਜਪ ਗਿਆ ਕੇਵਲ ਨਾਮ,
ਜਿਨ ਕੀਤੀ ਸੋ ਪਾਰ ਪਿਆ, ਸੋ ਪਾਰ ਪਿਆ।
ਇਸ ਕਰਕੇ ਅੱਗੇ ਉਪਦੇਸ਼ ਆਉਂਦਾ ਹੈ ਨਾਮ ਜਪਣ ਦਾ, ਕਹੋ ਨਾਨਕ ਇਹ ਨਾਨਕ ਤੂੰ ਵੀ ਨਾਮ ਨੂੰ ਕਹਿ, ਉਹਦੇ ਕਰਤੇ ਦੀਆਂ ਬਾਤਾਂ ਕੀ ਹੈ? ਉਹਦਾ ਨਾਮ ਜਪਣਾ।
ਕਹੋ ਨਾਨਕ ਕਰਤੇ ਦੀਆਂ ਬਾਤਾਂ, ਕਹੋ ਨਾਨਕ ਕਰਤੇ ਦੀਆਂ ਬਾਤਾਂ।
ਬਸ ਤੂੰ ਨਾਮ ਹੀ ਜਪੀ ਚੱਲੀ, ਵਿੱਚ ਹੋਰ ਨਾ ਉਹਦੇ ਨਾਲ ਲੱਤ ਫਸਾਈ ਕਿਤੇ। ਕਿਉਂ?
ਜੋ ਕਿਛੀ ਕਰਨ ਸੋ ਕਰ ਰਿਹਾ, ਜੋ ਕਿਛੀ ਕਰਨ ਸੋ ਕਰ ਰਿਹਾ।
ਕਿਉਂ ਕਰ ਰਿਹਾ? ਤੇਰਾ ਕੰਮ ਹੈ ਨਾਮ ਜਪੀ ਆਣਾ। ਗੁਰੂਰ ਤਕੱਬਰ ਤੁਹਾਡੀ ਬਾਤ ਹੈ, ਰਹੀ ਆਜਜ਼ੀ ਉਹ ਹਮਾਰੀ ਬਾਤ। ਗੁਰਸਿੱਖ ਦੇ ਹੱਕ ਚ ਕੀ ਹੈ? ਨਾਮ ਜਪੀ ਜਾਣਾ ਤੇ ਗਰੀਬੀ ਚ ਰਹੀ ਜਾਣਾ। ਬਾਕੀ ਜੋ ਕਿੱਥੇ
ਕਰਨਾ ਸੋ ਕਰ ਰਿਹਾ।
ਥੀਮ ਸਾਰੀ ਵਾਰ ਇਹਦੇ ਦੁਆਲੇ ਘੁੰਮਦੀ ਹੈ। ਭਾਈ ਆਪਣਾ ਜੋਰ ਛੱਡ ਕੇ ਤੇ ਤੂੰ ਉਹਦੇ ਪਰਣੇ ਹੋ ਜਾ ਤੇ ਉਹਨੇ ਜੋ ਕੁਛ ਕਰਨਾ ਕਰੀ ਜਾਣਾ। ਜਿਸ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕੋਈ। ਕਈ ਪਾਛੰ ਕ੍ਰੋਧ ਅਗਣੀਵੇਂ ਨਿਰਾਸੰਗ ਆਸ ਪੂਰਨੇ। ਕਈ ਪਿੱਛੋਂ ਲੱਗ ਕੇ ਮੋਹਰੀ ਚੜ ਜਾਂਦੇ ਨੇ, ਇਹ ਉਹਦੀ ਕਿਰਪਾ ਹੈ। ਪਿੱਛੇ ਦੱਸਿਆ ਸੀ ਵੀ ਬਾਈਬਲ ਚ ਇੱਕ ਸਟੋਰੀ ਆਉਂਦੀ ਹੈ, ਔਰ ਐਨ ਗੁਰਬਾਣੀ ਨਾਲ ਮਿਲਦੀ ਹੈ। ਇੱਕ ਨਾ ਨੌਕਰ ਰੱਖੇ ਚਾਰ ਪੰਜ ਮਾਲਕ ਨਾ, ਉਹਨਾਂ ਨੂੰ ਸ਼ਾਮ ਨੂੰ ਰੋਜ਼ ਦਿਹਾੜੀ ਦੇ ਦਿਆ ਕਰੇ। ਇੱਕ ਨੌਕਰ 7-8 ਦਿਨ ਬਾਅਦ ਰੱਖਿਆ, ਉਹ ਆਇਆ ਵੀ ਦੇਰ ਨਾ ਕਰੇ ਤੇ ਜਲ ਚੱਲਿਆ ਵੀ ਪਹਿਲਾਂ ਜਾਏ। ਜਦੋਂ ਚੈੱਕ ਮਿਲਿਆ ਉਹਨੂੰ ਬਾਕੀਆਂ ਨਾਲੋਂ ਜ਼ਿਆਦਾ, ਉਹ ਸਾਰੇ ਪਿੱਟ ਉੱਠੇ। ਜੀ ਇਹ ਗੱਲ ਸਮਝ ਨਹੀਂ ਆਈ, ਇਹ ਸਾਥੋਂ ਪਿੱਛੋਂ ਲੱਗਾ ਔਰ ਤੁਸੀਂ ਤਨਖਾਹ ਵੀ ਇਹਨੂੰ ਜ਼ਿਆਦਾ ਦੇਣ ਡਏ ਹੋ, ਇਹ ਕੀ ਗੱਲ ਹੈ? ਉਹ ਮਾਲਕ ਕਹਿੰਦਾ ਦੌਲਤ ਕਿਹਦੀ ਹੈ? ਇਹ ਰੁਪਇਆ ਸਾਰਾ ਜਿਹੜਾ ਮੈਂ ਤੁਹਾਨੂੰ ਦਿੰਦਾ ਕਿਹਦਾ ਹੈ? ਕਹਿੰਦੇ ਜੀ ਸਰਕਾਰ ਦਾ, ਤੁਹਾਡਾ ਹੈ। ਇਹ ਕਹਿੰਦੇ ਤੁਸੀਂ ਕੀ ਹੱਕ ਰੱਖਦੇ ਹੋ ਮੈਂ ਕਿਸੇ ਨੂੰ ਜਿੰਨਾ ਮਰਜ਼ੀ ਦਵਾਂ, ਨਾ ਦਵਾਂ, ਕਿੰਨਾ ਦਵਾਂ, ਕਿੰਨੂੰ ਦਵਾਂ? ਇਸ ਕਰਕੇ ਜਿਹੜੀ ਇਹ ਮਿਹਰ ਹੈ ਇਹ ਐਸੀ ਹੈ, ਸਾਰੀ ਹੀ ਬਾਣੀ ਚ ਤੁਰਾ ਹੈ ਕਿ ਬੰਦੇ ਆਪਣਾ ਜੋਰ ਛੱਡ ਦੇ, ਉਹਦਾ ਕੋਈ ਪਤਾ ਨਹੀਂ ਕਿੱਥੇ ਦਵੇ, ਕਿੰਨੂੰ ਦਵੇ, ਕਿੰਨੀ ਕੁ ਦਵੇ, ਕਿਹੜੇ ਵੇਲੇ ਦਵੇ ਤੇ ਕਿਸ ਤਰ੍ਹਾਂ ਦਵੇ, ਇਹ ਉਹਦੀ ਮਰਜ਼ੀ ਤੇ ਹੈ। ਇਸ ਕਰਕੇ ਕਹੋ ਨਾਲ
ਕਰਤੇ ਕੀਆਂ ਬਾਤਾਂ, ਕਹੋ ਨਾਲ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ, ਜੋ ਕਿਛ ਕਰਨਾ ਸੋ ਕਰ ਰਿਹਾ।
ਇਸ ਕਰਕੇ ਤੂੰ ਕੀ ਕਰਨਾ? ਬਲਹਾਰੀ
ਕੁਦਰਤ ਵਸਿਆ,
ਬਲਹਾਰੀ ਕੁਦਰਤ ਵਸਿਆ,
ਤੇਰਾ
ਅਸੀਂ ਵਾਰ ਸ਼ੁਰੂ ਕਰਦੇ ਹਾਂ। ਇਹਨੂੰ ਆਸਾ ਦੀ ਵਾਰ ਕਹਿਣਾ ਬਾਣੀ ਨੂੰ ਵਿਗਾੜਨਾ ਹੈ। ਜੇ ਮਹਾਰਾਜ ਨੂੰ ਬਾਕੀ ਵਾਰਾਂ ਨੂੰ ਲਿਖ ਜਾਂਦੇ ਤੇ ਸਾਡਾ ਹੱਕ ਬਣਦਾ ਹੈ। ਇਸ ਕਰਕੇ ਸਾਰੇ ਹੀ ਬੇਅਦਬੀ ਹੋ ਰਹੀ ਬਾਣੀ ਦੀ, ਇਹਨੂੰ ਆਸਾ ਦੀ ਵਾਰ ਕਿਹਾ ਜਾ ਰਿਹਾ ਹੈ। ਇਹ ਹੈ ਇੱਕ ਉਹ ਸੱਤੇ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਆਜੂਨੀ ਸਹਿਭੰਗ ਗੁਰਪ੍ਰਸਾਦੇ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਇਹ ਜਿਹੜੀ ਧੁਨ ਤੇ ਗਾਈ ਗਈ ਹੈ ਉਸ ਜ਼ਮਾਨੇ ਦੀ ਕੋਈ ਟੁੰਡਾ ਰਾਜਾ ਸੀ ਉਹਦੀ ਧੁਨ ਹੈ। ਅਸੀਂ ਗੁਰੂ ਪ੍ਰਥਾਏ ਹੋ ਕੇ ਕੋਸ਼ਿਸ਼ ਕਰਾਂਗੇ ਉਹ ਧੁਨ ਪਕੜਨ ਦੀ, ਜੀ ਮਹਾਰਾਜ ਕਿਰਪਾ ਹੋ ਜਾਏ। ਇਹ ਵਾਰ ਸਲੋਕਾਂ ਨਾਲ ਹੈ। ਅੱਗੇ ਇਹ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਇਹ ਵਾਰ ਸਿਰਫ ਮਹੱਲੇ ਪਹਿਲੇ ਔਰ ਦੂਜੇ ਦੀ ਹੈ, ਲੇਕਿਨ ਮਹੱਲਾ ਪੰਜਵਾਂ ਕਹਿੰਦਾ ਮੈਂ ਆਪਣੇ ਵੱਲੋਂ ਥੋੜੇ ਜਿਹੇ ਸਲੋਕ ਮਜ਼ਮੂਨ ਨਾਲ ਰਲਦੇ ਉਹ ਵੀ ਮਹੱਲੇ ਪਹਿਲੇ ਦੇ ਮੈਂ ਆਪਣੇ ਵੱਲੋਂ ਪਾਏ ਹੈ, ਪਰ ਲੱਖ ਕੋਸ਼ਿਸ਼ ਕਰ ਲਓ ਕੋਈ ਨਹੀਂ ਪਤਾ ਲੱਗ ਸਕਦਾ ਵੀ ਕਿਹੜਾ ਸਲੋਕ ਮਹੱਲੇ ਪੰਜਵੇਂ ਨਾਲ ਪਾਇਆ। ਇਹ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ। ਇਸ ਕਰਕੇ ਲੇਕਿਨ ਪਾਏ ਜ਼ਰੂਰ ਹੈ ਵਿੱਚ ਸਲੋਕ, ਤਾਂ ਉਹਨਾਂ ਨੇ ਲਿਖਿਆ ਵੀ ਜਿਹੜੀ ਪੋਥੀ ਚਲੀ ਆ ਰਹੀ ਸੀ ਗਾਂਹ ਤੋਂ ਗਾਂਹ, ਉਹਦੇ ਵਿੱਚ ਮੈਂ ਹੁਣ ਭੀੜ ਬਣਾਉਣ ਲੱਗਾ ਵਾਰ ਦੇ ਵਿੱਚ, ਮੈਂ ਵਾਰ ਸਲੋਕ ਭੀ ਲਿਖੇ ਮਹੱਲੇ ਪਹਿਲੇ ਕੇ, ਉਹ ਮੈਂ ਵਿੱਚ ਪਾਤੇ ਹੈ, ਲੱਭਣ ਵਾਲੇ ਖੋਜੀ ਲੱਭ ਸਕਦੇ ਨੇ। ਇਸ ਕਰਕੇ ਸਲੋਕ ਭੀ ਉਹਨਾਂ ਨੇ ਪਾਏ ਤਾਂ ਲਿਖਿਆ ਕਈ ਸਲੋਕ ਭੀ ਲਿਖੇ ਮਹੱਲੇ ਪਹਿਲੇ ਕੇ। ਇੱਥੋਂ ਇਹ ਸਾਰੀ ਵਾਰ ਦੇ ਉੱਤੇ ਪਹਿਲਾਂ ਇਹ ਲਫ਼ਜ਼ ਹੈ। ਹੈਰਾਨਗੀ ਦੀ ਗੱਲ ਹੈ, ਇੰਨਾ ਬਾਣੀ ਨੂੰ ਵਿਗਾੜਿਆ ਜਾ ਰਿਹਾ ਹੈ ਕਿ ਇਸ ਵਾਰ ਦੇ ਨਾਲ ਛੱਕੇ ਛੰਦ ਠੋਕੇ ਜਾ ਰਹੇ ਨੇ, ਪੜ੍ਹੇ ਜਾ ਰਹੇ ਨੇ। ਵਾਰ ਸ਼ੁਰੂ ਕਿੱਥੋਂ ਹੁੰਦੀ? ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜ। ਉਹ ਭਾਈ ਸਾਰੇ ਛੱਕੇ ਛੰਦ ਮਹਾਰਾਜ ਨਾ ਕਿਸੇ ਥਾਂ ਇਕੱਠੇ ਲਿਖੇ ਹੈ, ਉਹ ਚਾਰ ਚਾਰ ਇਕੱਠੇ ਹੈ, ਚੌਂ ਚੌਂ ਦੇ ਵਿੱਚੋਂ ਇੱਕ ਤੋੜਨਾ ਸਾਰੇ ਮਜ਼ਬੂਨ ਨੂੰ ਖਰਾਬ ਕਰਨਾ ਹੈ। ਉਹ ਬੇਅਦਬੀ ਹੈ ਸਖ਼ਤ ਬਾਣੀ ਦੀ ਵੀ ਸਾਰੇ ਛੰਦ ਜਿਹੜੇ ਚਾਰ ਚਾਰ ਦਾ ਜੁੱਟ ਹੈ, ਛੇ ਚੌਕਾ ਚੌਵੀ ਉਹ ਨੇ, ਇਹਨਾਂ ਨਾਲ ਇੱਕ ਇੱਕ ਨਾਲ ਲਾ ਦਿੱਤੇ। ਜਦ ਕਿ ਪੁਰਾਤਨ ਗੁਟਕਿਆਂ ਚ, ਪੁਰਾਤਨ ਪੰਜ ਗ੍ਰੰਥੀਆਂ ਚ ਵਾਰ ਨਰੋਲ ਹੈ। ਬੀੜ ਦੇ ਵਿੱਚ ਸਤਿਗੁਰੂ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖੀ ਹੈ ਉਹ ਵਾਰ ਨਰੋਲ ਹੈ। ਇਹਦੇ ਨਾਲ ਛੱਕੇ ਛੰਦ ਪੜਨਾ ਸਖ਼ਤ ਬੇਅਦਬੀ ਹੈ ਬਾਣੀ ਦੀ। ਇਹ ਤੇ ਕਹਿੰਦੇ ਨਾ ਜੀ ਪਸੌੜੀਆਂ ਨਾਲ ਬੀੜ ਤੋੜੀ ਸੀ, ਉਹਨਾਂ ਨੂੰ ਕਾਲ ਤਖ਼ਤ ਤੋਂ ਹੁਕਮਨਾਮੇ ਨਿਕਲੇ ਜੀ ਇਹ ਦਖਲ ਕਰ ਦਿਓ, ਬੇ ਇਹਨਾਂ ਨਾਲ ਬੀੜ ਭੰਨ ਸਿੱਟੀ ਸਾਰੀ। ਅਸੀਂ ਰੋਜ਼ ਬੀੜ ਭੰਨ ਰਹੇ ਹਾਂ, ਹਰ ਰੋਜ਼ ਗੁਰੂ ਅਰਜਨ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖੀ ਹੈ। ਪੁਰਾਤਨ ਸਿੰਘ ਨਰੋਲ ਵਾਰ ਲਾਉਂਦੇ ਸੀ, ਪੁਰਾਤਨ ਪੰਜ ਗ੍ਰੰਥੀਆਂ ਚ ਨਰੋਲ ਵਾਰ ਲੱਗਦੀ ਸੀ। ਅੱਜ ਕੱਲ੍ਹ ਅਸੀਂ ਛੱਕੇ ਛੰਦ ਕੀ ਕਿਤਾਬਾਂ ਛਾਪੀ ਜਾਂਦੇ ਹਾਂ ਔਰ ਸਾਰੀ ਵਾਰ ਨੂੰ ਕੋਈ ਸਮਝਦਾ ਨਹੀਂ ਹੈ, ਤੇ ਛੰਦ ਹੀ ਪਹਿਲਾਂ ਲਾ ਕੇ ਹਰ ਅੰਮ੍ਰਿਤ ਪਿੰਨੇ ਉਹਦੇ ਮੁਤਾਬਕ ਸ਼ਬਦ ਲਾ ਲਾ ਕੇ ਸਾਰਾ ਟਾਈਮ, ਤੇ ਵਾਰ ਜਿਹੜੀ ਐਡੀ ਜ਼ਰੂਰੀ ਚੀਜ਼ ਹੈ ਉਹਦਾ ਮਤਲਬ ਕੋਈ ਨਹੀਂ ਸਮਝਦਾ। ਇਸ ਕਰਕੇ ਅਸੀਂ ਵਾਰ ਸਟਾਰਟ ਕੀਤੀ ਹੈ ਤਾਂ ਕਿ ਇਹਦਾ ਅਸੀਂ ਮਤਲਬ ਸਮਝ ਸਕੀਏ। ਤੇ ਛੱਕੇ ਛੰਦ ਆਪਣੇ ਥਾਂ ਨੇ, ਉਹਨਾਂ ਦਾ ਭਾਵ ਉੱਥੇ ਹੈ, ਉਹਨਾਂ ਨੂੰ ਤੋੜ ਤੋੜ ਕੇ ਇਹਦੇ ਨਾਲ ਲਾਉਣਾ ਸਖ਼ਤ ਬੇਅਦਬੀ ਹੈ। ਔਰ ਇਗਨੋਰੈਂਸ ਆਫ ਲਾ ਇਜ਼ ਨੋ ਜਸਟਿਸ। ਇਹ ਨਹੀਂ ਵੀ ਮੈਂ ਲਾ ਤੂੰ ਵਾਪਕ ਨੀਤ ਜੀ, ਇਹ ਕਹਿ ਦੇਣ ਜੀ ਇਹ ਤੇ ਮਰਿਆਦਾ ਜੀ ਚੱਲੀ ਆ ਰਹੀ ਹੈ, ਅਸੂਲ ਹੈ ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼। ਇਹ ਕੋਈ ਬਹਾਨਾ ਨਹੀਂ ਹੈ ਵੀ ਮੈਨੂੰ ਲਾ ਦਾ ਪਤਾ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਨੇ ਦੱਸ ਦਿੱਤਾ ਮਹਾਰਾਜ ਨਾਲ ਲਿਖ ਕੇ ਵੀ ਛੱਕੇ ਛੰਦ ਇਕੱਠੇ ਪੜ੍ਹਨੇ ਹੈ ਔਰ ਇਹਦਾ ਭਾਵ ਇੱਕ ਹੈ ਇਹਨਾਂ ਨੂੰ ਨਾਲ ਤੋੜ ਕੇ। ਇਹ ਕੋਈ ਮਰਿਆਦਾ ਨਹੀਂ ਜੀ ਹਰਿਮੰਦਰ ਸਾਹਿਬ ਲੱਗਦੀ ਜਾਂ ਸਾਰੇ ਲੱਗਦੀ ਆ ਰਹੀ ਹੈ। ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼। ਐਡੀ ਭਾਰੀ ਸਾਰੀ ਸਿੱਖ ਕੌਮ ਚ ਬੇਅਦਬੀ ਹੋ ਰਹੀ ਹੈ ਸਾਰੀ ਵਾਰ ਦੀ ਔਰ ਉਹਦੇ ਨਾਲ ਛੱਕੇ ਛੰਦ ਲਾਏ ਜਾ ਰਹੇ ਨੇ। ਔਰ ਜਿੱਥੇ ਜਿੱਥੇ ਵੀ ਦਾਸ ਨੇ ਬੇਨਤੀ ਕੀਤੀ ਹਰ ਇੱਕ ਨਾਲ ਕੰਨ ਖੜੇ ਕਰ ਲਏ। ਉਹ ਕਹਿੰਦੇ ਕਿ ਅਸੀਂ ਕੰਨਾਂ ਨੂੰ ਹੱਥ ਲਾਇਆ ਅੱਗੇ ਤੂੰ ਪਾਪ ਨਹੀਂ ਕਰਾਂਗੇ, ਅਸੀਂ ਨਹੀਂ ਛੰਦ ਨਾਲ ਪੜਾਂਗੇ। ਇਸ ਕਰਕੇ ਵਾਰ ਨਰੋਲ ਹੈ, ਅਸੀਂ ਇਹਦਾ ਅੱਜ ਕੋਸ਼ਿਸ਼ ਕਰਾਂਗੇ ਸਾਰੀ ਵਾਰ ਦਾ ਕਿ ਪੂਰੀ ਇਹ ਆਪਾਂ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਰਲ ਮਿਲ ਕੇ ਆਪਾਂ ਸਾਰੀ ਗਾ ਗਾ ਕੇ ਬੁੱਝੀਏ। ਐਡੀ ਵੱਡੀ ਵਾਰ ਹੈ ਮਹੱਲੇ ਦੂਜੇ ਦੀ ਤੀਜੇ ਦੀ, ਜਿਹਦੇ ਕਰਕੇ ਕਿ ਚੰਦ ਬ੍ਰਾਹਮਣ ਨੇ ਅਰਜ਼ੀ ਦੀ ਪਿਛਲੇ ਅਸੀਂ ਗੁਰ ਅਰਜੁਨ ਦੇ ਉੱਤੇ ਜੋ ਟੇਪਾਂ ਕੀਤੀਆਂ ਹਨ ਉਹ ਦੱਸ ਦਿੱਤਾ ਹੈ ਵੀ ਗੁਰੂ ਅਰਜਨ ਪਾਤਸ਼ਾਹ ਨੂੰ ਕਿਉਂ ਤੱਤੀਆਂ ਤਵੀਆਂ ਤੇ ਚਾੜਿਆ ਗਿਆ ਸੀ, ਕਿਉਂਕਿ ਇਹ ਵਾਰ ਮਹਾਰਾਜ ਨਾ ਹੁਕਮ ਕਰ ਦਿੱਤਾ ਸੀ ਵੀ ਰੋਜ਼ ਸਵੇਰੇ ਹਰ ਸਿੱਖ ਜਵਾਨੀ ਯਾਦ ਕਰੇ ਔਰ ਮੇਰੇ ਹਜ਼ੂਰ ਲੱਗੇ ਉਸ ਵੇਲੇ ਤੂੰ ਇਹ ਲੱਗਦੀ ਆ ਰਹੀ ਹੈ ਰਾਗੀ ਢਾਡੀ। ਉਸ ਵੇਲੇ ਉਹਨਾਂ ਦੇ ਹਜ਼ੂਰ ਜੋ ਸੀ ਇਸ ਵਾਰ ਨੂੰ ਨਰੋਲ ਗਾਉਂਦੇ ਸੀ ਔਰ ਸੰਗਤ ਤੱਕ ਪਹੁੰਚਾਉਂਦੇ ਸੀ, ਕਿਉਂਕਿ ਇਹਦੇ ਚ ਬ੍ਰਹਮਣਿਜ਼ਮ ਦਾ ਕਦੀਆ ਹੀ ਵੜ ਸਿੱਟਿਆ ਭਰਮਾਂ ਦਾ, ਜਿਨ੍ਹਾਂ ਭਰਮਾਂ ਚੋਂ ਬਾਬੇ ਨਾਨਕ ਨੇ ਆਣ ਕੇ ਕੱਢਿਆ ਸੀ ਦੁਨੀਆਂ ਚੋਂ, ਇਹ ਵਾਰ ਦੇ ਵਿੱਚ ਮੌਜੂਦ ਨੇ ਵੀ ਕਿਸ ਤਰ੍ਹਾਂ ਭਰਮ ਉਹ ਹੁਣ ਫਿਰ ਸਿੱਖੀ ਚ ਘਰ ਕਰ ਰਹੇ ਨੇ। ਇਸ ਕਰਕੇ ਨਰੋਲ ਵਾਰ ਨੂੰ ਸਮਝਣਾ, ਛੱਕੇ ਛਾਂਦੀ ਲਾਈ ਜਾਣੇ ਉਹਨਾਂ ਦਾ ਮਤਲਬ, ਉਹਨਾਂ ਤੇ ਹੀ ਸ਼ਬਦ ਲਾਈ ਜਾਣੇ, ਵਾਰ ਦਾ ਕੋਈ ਮਤਲਬ ਇਹਨੂੰ ਗਾਉਣ ਤੇ ਹੀ ਰੱਖੇ ਆ ਸਿਰਫ। ਇਸ ਕਰਕੇ ਮਾਰੀ ਦਾ ਹੁਕਮ ਹੈ ਇਸੇ ਮਹੱਲੇ ਦਾ ਪਹਿਲੇ ਦਾ ਸਮਝੇ ਸੂਝੇ ਪਰ ਪੜ ਬੁੱਝੇ ਅੰਤ ਨਿਰੰਤਰੀ ਸਾਚਾ। ਇਸ ਕਰਕੇ ਪੜਿਆ ਨਾਹੀਂ ਭੇਦ ਬੁੱਝਿਆ ਪਾਈਏ। ਇਸ ਕਰਕੇ ਜਿਹੜੀ ਵਾਰ ਨੂੰ ਅਸੀਂ ਬੁੱਝਣਾ ਹੈ ਇਹ ਇੱਕ ਧੁਰੇ ਦੇ ਆਲੇ ਦੁਆਲੇ ਭੌਰੀ ਹੈ, ਉਹ ਅਸੀਂ ਸ਼ਬਦ ਪੜ ਚੁੱਕੇ ਹਾਂ ਰਹਾਓ ਦਾ, ਸਾਰਾ ਇੱਕੋ ਰਹਾਓ ਹੈ। ਹੁਣ ਵਾਰ ਸ਼ੁਰੂ ਹੁੰਦੀ ਹੈ ਸ਼ਲੋਕ ਮਹੱਲੇ ਪਹਿਲੇ ਤੋਂ। ਪਹਿਲਾਂ ਸਿਰਫ ਪੌੜੀਆਂ ਹੁੰਦੀਆਂ ਸੀ, ਪੌੜੀਆਂ ਦੇ ਰਲਦੇ ਮਿਲਦੇ ਨਾਲ ਸ਼ਲੋਕ ਲਾਏ ਹਨ। ਪਹਿਲਾਂ ਵਾਰ ਨਰੋਜ ਪੌੜੀਆਂ ਹੁੰਦੀ ਸੀ, ਅਸੀਂ ਪਹਿਲਾਂ ਪੌੜੀ ਚੱਕਾਂਗੇ। ਪੌੜੀ ਆਪ ਪੀਨੇ ਆਪ ਸਾਜਿਓ,
Okay.
ਪਹਿਲੀ ਪੌੜੀ ਤੇ ਉਹਦੇ ਨਾਲ ਦੇ ਸਲੋਕ ਅਸੀਂ ਨਖਾਰ ਆਏ ਹਾਂ ਵੀ ਬਲਹਾਰੀ ਗੁਰੇ ਆਪਣੇ ਇਹ ਬਲਹਾਰੀ ਗੁਰੇ ਆਪਣੇ ਨਹੀਂ ਹੈ ਆਪਣੇ ਗੁਰੂ ਅੱਗੇ ਆਪਣਾ ਬਲਹਾਰ ਜਾ ਤੇ ਫਿਰ ਅਗਲਾ ਲਫ਼ਜ਼ ਹੈ ਦਿਓਹਾੜੀ ਇਹ ਕਹਿੰਦੇ ਦਿਹਾੜੀ ਚ ਸੱਦ ਸੱਦ ਵਾਰ ਤੂੰ ਉਹਦੇ ਤੂੰ ਵਾਰੇ ਜਾ ਤੇ ਰਾਤ ਬਿਸ਼ੱਕ ਸੌ ਜਾ ਕਰ ਤੂੰ ਰਾਮ ਜਿਹਦਾ ਇਹ ਮਤਲਬ ਕੱਢੀਏ ਵੀ ਦਿਹਾੜੀ ਚ ਸੱਦ ਵਾਰ ਤੂੰ ਤੇ ਰਾਤ ਨੂੰ ਸੌਂ ਜਾਏ ਹੋਏ ਚੋਰ ਤੇ ਸਾਹ ਦੀਦੀ ਤੇ ਕਮਾਈ ਰਾਤ ਦੀ ਹੁੰਦੀ ਹੈ ਸਾਰੀ ਕਮਾਈ ਤੇ ਗੁਰਸਿੱਖ ਕਰਨ ਵਾਲਿਆਂ ਦੀ ਰਾਤ ਦੀ ਹੁੰਦੀ ਹੈ ਇਸ ਕਰਕੇ ਇਹ ਦਿਹਾੜੀ ਹੈ ਦਿਹਾੜੀ ਨਹੀਂ ਹੈ ਭਾਈ ਇਹੋ ਇੱਥੇ ਪਹਿਲੇ ਸਲੋਕ ਕੀ ਤੇ ਮਹਾਰਾਜ ਨੇ ਵਲੇਵਾਂ ਪਾ ਲਿਆ ਮਹੱਲੇ ਪਹਿਲੇ ਉਹ ਕਹਿੰਦਾ ਹਾੜਾ ਪਾ ਉਹਦੇ ਅੱਗੇ ਹਾੜਾ ਕਹਿੰਦੇ ਆ ਉੱਚੀ ਉੱਚੀ ਨਾਮ ਜਪਣ ਨੂੰ ਹਾੜਾ ਕਹਿੰਦੇ ਆ ਜ਼ੋਰ ਜ਼ੋਰ ਦੀ ਬੋਲਣ ਨੂੰ ਪਹਿਲਾਂ ਨਾਮ ਉੱਚੀ ਉੱਚੀ ਜਪੀ ਤੂੰ ਜੇ ਹੌਲੀ ਹੌਲੀ ਜਪੇਂਗਾ ਨੀਂਦ ਆ ਜੂਗੀ ਪਹਿਲੀ ਜਿਹੜਾ ਸਟੈਪ ਹੈ ਮਹਾਰਾਜ ਨੇ ਦੱਸ ਦਿੱਤਾ ਵੀ ਗੇੜਾ ਜਿਹੜਾ ਦੇਣਾ ਨਾਮ ਜਪਣਾ ਤੂੰ ਉੱਚੀ ਉੱਚੀ ਜਪੀ ਇਹਨੂੰ ਹਾੜਾ ਪਾਉਣਾ ਕਹਿੰਦੇ ਆ ਤੇ ਤੂੰ ਦਿਓ ਇਹਨੂੰ ਦੇ ਹਾੜੀ ਐਡਾ ਹਾੜਾ ਕੱਢ ਉਹਦੇ ਅੱਗੇ ਤਰਲਾ ਕੱਢ ਸੌ ਵਾਰ ਇਹ ਨੀ ਹੈ ਵੀ ਦਿਹਾੜੀ ਚ ਤੂੰ ਕਦੀ ਬਾਣੀ ਨਹੀਂ ਸਕਦਾ ਵੀ ਤੂੰ ਦਿਹਾੜੀ ਚ ਉਹਦੇ ਦੀ ਸੌ ਸੌ ਵਾਰੀ ਵਾਰੇ ਜਾਈ ਤੇ ਰਾਤ ਨੂੰ ਤੂੰ ਸੌ ਜਾਈ ਮੌਜਾਂ ਕਰੀ ਇਹ ਗਲਤ ਗੱਲ ਹੈ ਬਾਣੀ ਦਾ ਰੂਲ ਹੈ ਔਰ ਇਹ ਥਾਂ ਥਾਂ ਅਸੀਂ ਅੱਜ ਬਾਣੀ ਰਾਹੀਂ ਕਲੀਅਰ ਕਰਾਂਗੇ ਵੀ ਜਿਹੜਾ ਪਹਿਲਾ ਪੌੜਾ ਹੈ ਨਾਮ ਜਪਣ ਦਾ ਕਿਉਂਕਿ ਪਹਿਲਾ ਸਲੋਕ ਹੈ ਉੱਚੀ ਉੱਚੀ ਜਪਣਾ ਕੀ ਹੋਣਾ ਹੈ ਤੂੰ ਮਾਨਸ ਤੂੰ ਦੇਵਤਾ ਬਣ ਜਾਣਾ ਤੂੰ ਤੇਰੀ ਉੱਚੀ ਐਡੀ ਸਟੇਜ ਹੋ ਜਾਣੀ ਹੈ ਤੇ ਸੁਣਿਆ ਇੰਦ ਈਸ਼ਰ ਬਰਮਾ ਇੰਦ ਇਹੋ ਜਿਹੀਆਂ ਪਦਵੀਆਂ ਤੈਨੂੰ ਮਿਲ ਸਕਦੀ ਜਦੋਂ ਨਾਮ ਸੁਣ ਲੱਗ ਪਿਆ ਉੱਚੀ ਉੱਚੀ ਬੋਲ ਕੇ ਕਲਾ ਵਰਤ ਗਈ ਤੇ ਅਗਲਾ ਸਲੋਕ ਲਾਇਆ ਜੇ ਤੂੰ ਉੱਚੀ ਉੱਚੀ ਵਰਤਿਆ ਅਗਲਾ ਸਲੋਕ ਹੈ ਤੇਰੇ ਅੰਦਰ ਪ੍ਰਕਾਸ਼ ਹੋ ਜੂਗਾ ਕਈਆਂ ਸੂਰਜਾਂ ਦਾ ਤੀਸਰਾ ਸਲੋਕ ਲਾਇਆ ਜੇ ਤੂੰ ਉੱਚੀ ਉੱਚੀ ਜਪੇਂਗਿਆ ਹਰ ਹਰ ਜਪਨ ਜਪੂ ਦਿਨ ਰਾਤੀ ਜਪੇ ਹਰ 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 ਉਰ ਤਾਰੀ ਜਿੰਨਾ ਰਾਤ ਦਿਨ ਤੂੰ ਜਪੇਂਗਾ ਫਿਰ ਤੇਰੇ ਅੰਦਰ ਆ ਜਾਏਗਾ ਚੇਤੇ ਅੰਦਰ ਹਿਰਦੇ ਦੇ ਵਿੱਚ ਆ ਜਾਏਗਾ ਇੱਥੇ ਆਣ ਕੇ ਸਲੋਕ ਤਿੰਨ ਲਾਏ ਤਾਂ ਔਰ ਤਿੰਨਾਂ ਸਲੋਕਾਂ ਚ ਸੌ ਸੌ ਵਾਰੀ ਨਾ ਆਇਆ ਪਹਿਲੇ ਚ ਆਇਆ ਸੱਤ ਵਾਰ ਦੂਸਰੇ ਚ ਆਇਆ ਸੌ ਚੰਦਾ ਤੀਸਰੇ ਚ ਆਇਆ ਕਹੋ ਨਾਨਕ ਸੌ ਨਾ ਕਹਿੰਦੇ ਰੱਬ ਦੇ ਰੱਬ ਨੂੰ ਮਾਲਕ ਨੂੰ ਸੌ ਵਾਰੀ ਕਹਿ ਇਸ ਕਰਕੇ ਤਿੰਨਾਂ ਸਲੋਕਾਂ ਚ ਸੌ ਵਾਰੀ ਆ ਸੌ ਦਾ ਲਫ਼ਜ਼ ਆਇਆ ਇਹਦਾ ਮਤਲਬ ਰੈਪੀਟੀਸ਼ਨ ਆਫ ਨਾਮ ਹੈ ਵੀ ਨਾਮ ਨੂੰ ਜਪੀ ਚੱਲੀ ਗੇੜੇ ਦੇਈ ਚੱਲੀ ਤੇ ਪਹਿਲਾਂ ਅਸੀਂ ਸਲੋਕ ਲੈ ਰਹੇ ਹਾਂ ਬਲਹਾਰੀ ਖੁਦ ਆਪਣੇ ਨੰਨੇ ਨੂੰ ਫਿਰ ਸਿਹਾਰੀ ਹੈ ਜਿੰਨੇ ਕਿੰਨੇ ਜਿਹੜੀ ਜੋ ਤੂੰ ਉੱਚੀ ਉੱਚੀ ਜਿਹੜਾ ਤੂੰ ਨਾਮ ਜਪਿਆ ਜਿੰਨੇ
ਮਾਨਸ
ਕਿਉਂ ਇਸੇ ਕਰਕੇ ਲਿਖਿਆ ਇਸੇ ਮੱਲੇ ਨਾ ਹਮ ਕੂਕਰ ਤੇਰੇ
ਦਰਬਾਰ
ਕਬੀਰ ਜੀ ਓ ਤੇ ਬਾਬਾ ਨਾਨਕ ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ ਇਹ ਭੌਂਕਣਾ ਪੈਂਦਾ ਹੈ ਕੁੱਤੇ ਵਾਂਗੂ ਨਾਮ ਉੱਚੀ ਉੱਚੀ ਜਪਣਾ ਪੈਂਦਾ ਹੈ ਪਹਿਲੀ ਸਟੇਜ ਹੈ ਇਹ ਬਾਣੀ ਤੂੰ ਖੋਜ ਲੱਭਣੀ ਹੈ ਨਾਮ ਅਸੀਂ ਕਿੱਦਾਂ ਜਪਣਾ ਹੈ ਜੋ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਕਿਸੇ ਸੜੇ ਸਾਧਨਾ ਜਪਿਆ ਜਾਂ ਉਹਦੀਆਂ ਕਿਤਾਬਾਂ ਪੜ੍ਹ ਕੇ ਕਿਸੇ ਦੀਆਂ ਉਹ ਨਾਮ ਉਹ ਨਹੀਂ ਹੈ ਜੋ ਬਾਣੀ ਕਹਿੰਦੀ ਹੈ ਸਾਡਾ ਸ਼ਬਦ ਗੁਰੂ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਖੋਜੀ ਉਪਜੇ ਜੋ ਜੋ ਖੋਜਾਂਗੇ ਬਾਣੀ ਨੂੰ ਸਾਡੇ ਅੰਦਰ ਉਪਜੂਗੀ ਉਹ ਚੀਜ਼ ਸੋਝੀ ਆਊਗੀ ਵੀ ਮਹਾਰਾਜ ਨੇ ਕਿੱਦਾਂ ਜਪਿਆ ਹੈ ਇਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ ਭੌਂਕਣਾ ਪੈਂਦਾ ਹੈ ਨਾਮ ਨੂੰ ਉੱਚੀ ਉੱਚੀ ਬੋਲਣਾ ਪੈਂਦਾ ਹੈ ਅੱਜ ਅਸੀਂ ਇਹੋ ਹੀ ਪਹਿਲੇ ਸਲੋਕ ਦੀ ਚੀਜ਼ ਸਾਬਤ ਕਰਨੀ ਵੀ ਉੱਚੀ ਨਾਮ ਜਪਣਾ ਪਹਿਲਾਂ ਜ਼ਰੂਰੀ ਹੈ ਉਹ ਹੈ ਦੁਹਾਈ ਪਾਉਣੀ ਪੈਂਦੀ ਹੈ ਬੋਲੋ ਭਈਆ ਰਾਮ ਕੀ ਦੁਹਾਈ ਕਿ ਭਗਤ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ ਉਹ ਜਿਹੜੇ ਜਿਹਨਾਂ ਦੇ ਭਾਗ ਨਹੀਂ ਹੈ ਜਿਹੜੀ ਇਹ ਥਿਊਰੀ ਨਹੀਂ ਸਮਝਦੇ ਮਹਾਰਾਜ ਦੀ ਉਹ ਕਹਿੰਦੀ ਉਹ ਕੀ ਲੱਗੇ ਹੈ ਭਾਗਹੀਣ ਨਾ ਸੁਖਾਏ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾ ਇਹ ਤੋਂ ਕਹਿੰਦਾ ਲਿਖੀਆਂ ਤਾਂ ਦੇ ਹੈ ਕਿ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਜੋ ਗੁਰੂ ਦਾ ਹੁਕਮ ਹੈ ਉਹ ਕਮਾਏ ਇਸ ਕਰਕੇ ਉੱਚੀ ਬੋਲਣ ਦੇ ਥਾਂ ਥਾਂ ਤੁਹਾਨੂੰ ਬਾਣੀ ਚੋਂ ਟੋਹਾਂ ਮਿਲ ਗਈਆਂ ਵੀ ਪਹਿਲਾ ਨਾਮ ਮਨ ਛੇਤੀ ਕਾਬੂ ਚ ਆ ਜਾਂਦਾ ਹੈ ਔਰ ਨੀਂਦ ਨਹੀਂ ਆਉਂਦੀ ਇਹ ਪਹਿਲਾਂ ਉੱਚੀ ਨਾਮ ਜਪਣਾ ਪੈਂਦਾ ਹੈ ਪਰ ਇੰਨਾ ਸੰਕੋਚ ਕਰਨਾ ਪੈਂਦਾ ਵੀ ਖੁੱਲੇ ਥਾਂ ਜਾ ਕੇ ਜਿੱਥੇ ਕੋਈ ਹੀਆ ਕਾਹੂ ਨਾ ਦਿਖਾਏ ਕਿਸੇ ਦਾ ਹਿਰਦਾ ਨਾ ਦੁਖੇ ਕੋਈ ਹੋਰ ਡਿਸਟਰਬ ਨਾ ਹੋਵੇ ਐਸੀ ਥਾਂ ਲੱਭ ਕੇ ਉੱਥੇ ਇਹ ਹਾੜਾ ਪਾਉਣਾ ਪੈਂਦਾ ਹੈ ਉੱਚੀ ਉੱਚੀ ਕਮਾਈ ਕਰਨੀ ਪੈਂਦੀ ਪਹਿਲੀ ਸਟੇਜ ਹੀ ਇਹੋ ਹੈ ਬੋਲੋ ਆ ਹੁਣ ਇਹ ਜੇ ਭਾਈ ਸਾਹਿਬ ਰਣਧੀਰ ਸਿੰਘ ਜੀ ਨਾ ਨਾਰੰਗਵਾਲ ਔਰ ਗੁੱਜਰਵਾਲ ਦੇ ਸੈਂਟਰ ਚ ਇੱਕ ਐਸੀ ਉਜਾੜ ਜੀ ਜਗ੍ਹਾ ਲੱਭੀ ਜਿੱਥੇ ਜਾ ਕੇ ਉੱਚੀ ਉੱਚੀ ਉਹਨਾਂ ਨਾਲ ਹਾੜਾ ਪਾਇਆ ਔਰ ਨਾਮ ਜਪਿਆ ਇਹ ਉਹਨਾਂ ਦੀ ਕਮਾਈ ਸੀ ਹੁਣ ਵੀ ਜਿਹੜੀ ਕਰਨ ਵਾਲੇ ਇਸ ਤਰ੍ਹਾਂ ਕਰਦੇ ਆ ਬੋਲੋ ਪੀਵੋ ਸੰਤ ਸਦਾ ਮਤ ਦੁਰ ਲਭ ਸਹਿਜੇ ਦਾ ਮਤਲਬ ਹੈ ਵੀ ਔਖਾ ਨਾ ਬਹੁਤਾ ਹੋਈ ਹੌਲੀ ਹੌਲੀ ਸਹਿਜ ਪਕੇ ਸੋ ਮਿੱਠਾ ਹੋਏ ਇਹ ਨਹੀਂ ਵੀ ਤੂੰ ਸਹਿਜੇ ਬੋਲਣਾ ਹੈ ਸਹਿਜ ਦਾ ਮਤਲਬ ਹੈ ਸਹਿਜ ਮਾਰਗ ਹੈ ਹੌਲੀ ਹੌਲੀ ਸਟਾਰਟ ਕਰੀ ਥੋੜਾ ਥੋੜਾ ਤੇ ਫੇਰ ਸਹਿਜ ਪਕੇ ਸੋ ਮਿੱਠਾ ਹੋਏ ਇੱਕ ਬੰਨੇ ਤੇ ਕਹਿ ਰਹੇ ਦੁਹਾਈ ਪਾਓ ਤੇ ਇੱਥੇ ਸਹਿਜ ਦਾ ਮਤਲਬ ਕਿੱਦਾਂ ਵੀ ਸਹਿਜੇ ਬੋਲੀ ਤਲਵਾਰੇ ਗਵਾਰੇ ਮੂਡ ਮਤੇ ਠੱਠੇ ਕਰਦੇ ਇਹਨੂੰ ਜਪਣ ਨੂੰ ਉਹਨਾਂ ਨੂੰ ਮਹਾਰਾਜ ਲਿਖ ਰਹੇ ਨੇ ਇਹ ਹੈ ਕਬੀਰ ਜੀ ਉਹਦੀ ਬਾਣੀ ਔਰ ਇੱਥੋਂ ਸ਼ੁਰੂ ਕਰਦੇ ਨੇ ਰੀ ਕਲਵਾਰੇ ਗਵਾਰੇ ਮੂਡ ਮਤੇ ਕੀ ਕਰ ਅਭਿਆਸ ਨਾ ਤੂੰ ਉਲਟੋ ਪਵਨ ਆਖ ਹੈ ਸ਼ਬਦ ਪੱਖ ਹੈ ਅਰਧ ਉਰਧ ਦਿਨ ਰਾਤ ਰੀ ਕਲਵਾਰੇ ਗੁਵਾਰੇ ਮੂਡ ਮਤੇ ਕੀ ਕਰ ਉਲਟੋ ਇਹਦੇ ਨਾਲ ਕੀ ਹੋਏਗਾ ਮਨ ਮਤਵਾਰ ਮੇਰ ਸਰ ਪਾਠੀ ਮਨ ਮਤਵਾਰ ਤੇਰੇ ਅੰਦਰ ਹੀ ਸ਼ਰਾਬ ਬਣਾਉਣ ਵਾਲੀ ਉਹ ਭੱਠੀ ਲੱਗ ਜਾਣੀ ਹੈ ਤੇਰਾ ਮਨ ਮਸਤ ਹੋ ਜਾਣਾ ਅੰਦਰ ਉਹ ਸ਼ਰਾਬ ਪੀ ਕੇ ਤੇ ਮਨ ਮਤਵਾਰ ਮੇਰ ਸਰ ਪਾਠੀ ਮਨ ਮਤਵਾਰ ਮੇਰ ਸਰ ਪਾਠੀ ਜਦੋਂ ਸ਼ਰਾਬ ਕੱਢਦੇ ਆ ਫਿਰ ਇੱਕ ਨਲਕੀ ਲਾ ਦਿੰਦੇ ਆ ਉਹ ਫਿਰ ਬੋਤਲ ਚ ਪਾਉਂਦੇ ਉਹ ਫਿਰ ਧਾਰ ਪੈਂਦੀ ਆ ਉਹਦੀ ਅੰਦਰੋਂ ਸ਼ਰਾਬ ਨਿਕਲਣ ਕਰਕੇ ਕਿਉਂ ਮਹਾਰਾਜ ਕਹਿੰਦੇ ਅੰਮ੍ਰਿਤ ਧਾਰ ਅੰਮ੍ਰਿਤ ਧਾਰ ਫੇਰੀ ਕਲਵਾਰੇ ਗਵਾਰੇ ਮੂਡ ਮਤੇ ਫੇਰੀ ਕਲਵਾਰੇ ਗਵਾਰੇ ਮੂਡ ਮਤੇ ਚੋਟੀ ਦੀਆਂ ਤੁਕਾਂ ਆਈਆਂ ਰਹਾਉ ਚ ਸਮਾਉਣ ਲੱਗੀਆਂ ਇਹ ਸਭ ਕੁਝ ਕਾਹਦੇ ਨਾਲ ਹੋਏਗਾ ਸ਼ੁੱਧ ਬੋਲੀ ਹੈ ਬਨਾਰਸ ਦੀ ਕਿਹਾ ਕਬੀਰ ਜੀ ਬਨਾਰਸ ਚ ਬੈਠੇ ਉੱਥੇ ਭਈਏ ਕਹਿੰਦੇ ਹੈ ਉਹ ਬੋਲ ਰਹਾਓ ਆਏ ਹੁਣ ਇਕੱਠੇ ਭੈ ਤੇ ਭਾਉ ਦੋਨੋਂ ਇਕੱਠੇ ਭੈ ਵਿੱਚ ਭਾਉ ਪਾਏ ਕੋ ਇੱਦਾਂ ਕਰਦੇ ਵੀ ਇੱਕ ਮਤਲਬ ਨਿਰਭਾਉ ਦਾ ਔਰ ਭੈ ਦਾ ਦੋਨੋਂ ਔਰ ਤਿੰਨੇ ਇਕੱਠੇ ਆ ਗਏ ਆ ਭੈ ਭਾਉ ਤੇ ਭੈ ਭਾਉ ਤੇ ਭਾਏ ਤਿੰਨੇ ਲਫ਼ਜ਼ ਇਕੱਠੇ ਆ ਗਏ ਆ ਭੈ ਵਿੱਚ ਭਾਉ ਭਾਏ ਭੈ ਵਿੱਚ ਭਾਉ ਭਾਏ ਭੈ ਰੱਬ ਦਾ ਡਰ ਭੌਂ ਉਹਦੇ ਨਾਮ ਜਪਣ ਦੇ ਭੌਂ ਤੇ ਭਾਏ ਉਹਦਾ ਪਿਆਰ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਕੀ ਹੋ ਜਾਏਗਾ ਹਰ ਰਸ ਪਾਵੇ ਭਾਈ ਹਰ ਰਸ ਪਾਵੇ ਭਾਈ ਇਹ ਸ਼ਬਦ ਸਿੱਧੀ ਚਪੇੜ ਹੈ ਦਯਾਨੰਦ ਦੇ ਜਿਹਨੇ ਸਤਿਆਰਥ ਪ੍ਰਕਾਸ਼ ਚ ਲਿਖ ਕੇ ਬਾਬੇ ਨਾਨਕ ਦੀ ਉਹ ਨਿੰਦਿਆ ਕੀਤੀ वो तो संस्कृत जानते नहीं थे, कुछ आलम बनने का शौक था उनको और कुछ संस्कृत के लफ्ज बह की जगह निर्भाव लेकर, और ये कैसे जाहल सिख लोग हैं जो उसके पीछे लगे हुए हैं। पंजाब च निंदा की आन के और वो किताब जब्त हुई तैयार, अज से ना सिखी ना जवाब नहीं दिता। ये प्रोफेसर साहब सोनी जे वे टीके ले गए, ये कहते जी जो निर्भाव लफज है ये पंजाबी दे भै तो बिगड़े आ, भाव लफज है पंजाबी का लफज बिगड़ बिगड़ के निर्भाव हो गए। वह जवाब दो, ओदे मुंह ते चपेड़ मारो पी आ देखो लफ्ज किन्ने तिन्ने कट्ठे आ गए। भै विच भाव भाए को साबित हो गया कबीर जी ने दीखिया गुरु नानक को ली है। भाव जरा लफज है पंजाबी का है पिंडा थां का भी भाव चढ़ गए पाँगा, निर्भाव लफज काल गुरु नानक का अपना है। यह बनारस की बोली कबीर जी बोलने वाले भाव का लफज किस तरह बोल सकते, वह भै कह सकते है, लेकिन जरा भाव का लफज है पाँगा ये टिपिकल पंजाब का वर्ल्ड है। भै विच लाटू मधाणिया अगे आन गए वार के वो सारा कुछ पा रहा है, सूए चाड़ पवाइए जंत पिंडी थाई हूटे दे के एक दूजे उन्होंने फिर भाव चढ़ जाते यार मैनू बड़े भाव चढ़ गए है। इस तरह सानू सारी दुनिया नू ही माया का भाव चढ़े आ, इको एक निर्भाव है वह नहीं पाँगा। वह कौन है? निर्भाव अकाल पुरख, उन्हू नहीं पाओ कोई, वो डर का मतलब नहीं है। इतने तिने कट्ठे आ गए है, भै बिचे पाओ पाए तो गुरमुखी लिपि कबीर जी उन्हें सीखी, उन्होंने गुरमुखी लिपि च लिख के शब्द पेश किए भीड़ बनन वेले जां गुरुआं नूं पेश किए है सारे, क्योंकि सारे ही कर्मखंड के वासी है, वह जींदे ब्रह्म वेता एक सहकण चो लिपि सीख सकते ने। इस करके कबीर जी उन्हें लिपि इसे च गुरमुखी लफ्जां च लिख के शब्द हाजिर करने और साडे कोल दुनिया भर के पिछे मैं दस्या सी क्राइस्ट आया चला गया, मोहम्मद साहब आए गए, होर दुनिया के रहबर आए और सारे चले गए, अज से दिन वापस नहीं आए। साडे गुरु की आ भगत ऐसे गए इत्थे पसकड़ा मार के बैठे है, जान का ना ही नहीं लेंदे। आ कबीर जी बैठा हूं आ देख लो दर्शन कर लो। हां पाओ आए को सूझे, पै बिचे पाओ आए को सूझे। और बिचे लफ्ज है बब्बे दे नाल है, ये बब्बा दुआबे दी बोली है, वाबा हुंदा ते विच हुंदे, क्या स्पष्ट बोली है दुआबे दी। साडे दुआबे च बोली है बाबा मारियो बैठ के दी बखी च भुखा, वो हर चीज नू वे ला देणगे वे दी जगह। ਇੱਥੇ ਐਨ ਵਿੱਚ ਲਿਖਿਆ ਭੈ ਵਿੱਚੇ ਪਾਓ ਭੈ ਵਿੱਚੇ ਪਾਓ ਪਾਏ ਹਰ ਰਸ ਪਾਵੇ ਭਾਈ, ਹਰ ਰਸ ਪਾਵੇ ਭਾਈ। ਕੀ ਉਹਦੇ ਅੰਦਰ ਹੀ ਆਇਆ ਸਿਰਫ? ਨਹੀਂ, ਸਾਰਿਆਂ ਦੇ ਵਿੱਚ ਹੈਗਾ।
ਸਾਜੇ ਘਟ ਅੰਮ੍ਰਿਤ ਸਭ ਹੀ ਮਾਏ, ਅੰਮ੍ਰਿਤ ਸਭ ਹੀ ਮਾਏ।
ਭਾਈ ਉਹਦੀ ਮਰਜ਼ੀ ਹੈ, ਉਹਦੇ ਅੰਦਰ ਹੀ ਹਰ ਇੱਕ ਦੇ ਅੰਮ੍ਰਿਤ ਰੱਖ ਕੇ ਕਿਸੇ ਨੂੰ ਪਿਆਉਂਦਾ ਕਿਸੇ ਨੂੰ ਨਹੀਂ ਪਿਆਉਂਦਾ। ਤੇ ਕੀ ਹੈ
ਭਾਵੈ ਤਿਸੈ
ਦੌਲਤ ਕਿਹਦੀ ਹੈ? ਕਹਿੰਦੇ ਜੀ ਤੁਹਾਡੀ। ਫਿਰ ਤੁਹਾਨੂੰ ਕੀ ਹੱਕ ਆ ਪੁੱਛਣ ਦਾ? ਮੈਂ ਜਿੰਨੀ ਮਰਜ਼ੀ ਲੁਠਾਵਾਂ ਜਿਹਨੂੰ ਮਰਜ਼ੀ ਦਵਾਂ,
ਭਾਵੈ ਤਿਸੈ ਪਿਆਈ।
ਕਿੱਦਾਂ ਪੀਓਗੇ? ਔਰ ਹੌਦ ਵਾਲੇ ਘੁੰਮੀਏ ਬੋਲੋ
ਭਈਆ ਰਾਮ ਜੀ ਦੋ।
ਕਿਸੇ ਨਗਰ ਚ ਮਿਲਣਾ, ਕਿਸੇ ਗੁਰਦੁਆਰੇ ਚ ਮਿਲਣਾ, ਕਿਸੇ ਮੰਦਿਰ ਚ ਮਿਲਣਾ, ਕਿਸੇ ਮਸੀਤ, ਕਿੱਥੇ ਮਿਲੂਗਾ? ਅੰਦਰ ਇਹ ਸਰੀਰ ਦੇ ਨਗਰੀ
ਏਕ ਹੈ
ਭਾਈ, ਇਹਨਾਂ ਦਰਵਾਜ਼ਿਆਂ ਥਾਣੀ ਨੂੰ ਬਾਹਰ ਨਾ ਜਾਣ ਦੇ ਮਨ। ਅੱਖਾਂ ਰਾਹੀਂ ਬਾਹਰ ਜਾਊਗੇ, ਜੀਭ ਰਾਹੀਂ ਬਾਹਰ ਜਾਓ, ਮੂੰਹ ਰਾਹੀਂ, ਕੰਨਾਂ ਰਾਹੀਂ ਨਿੰਦਿਆ ਸੁਣ ਕੇ ਬਾਹਰ ਜਾਊ। ਇਹ ਥਾਰੇ ਇੰਦਰੀਆਂ ਥਾਣੀ, ਇਹਨੇ ਮਨ ਨਾ ਬਾਹਰ ਭੱਜਣਾ। ਇਸ ਕਰਕੇ ਤੂੰ ਕੀ ਕਰੀ,
ਧਾਵਤ ਵਰਜੇ
ਤ੍ਰੇਕੁਟੀ ਛੂਟੇ ਦਸਵਾਂ ਦਵਾਰ ਖੁੱਲੇ, ਦਸਵਾਂ ਦਾਰ ਖੁੱਲੇ, ਦਸਵਾਂ ਦਾਰ ਖੁੱਲੇ।
ਇੱਥੇ ਇੱਥੇ ਘੁੱਗੂ ਘੂ ਕੰਨਾਂ ਚ ਲੈ ਕੇ ਰਾਧਾ ਸਵਾਮੀ ਜਾਂ ਉਹ ਸਾਰੀ ਦੁਨੀਆਂ ਨਾਲ ਅੱਜ ਸਿੱਧਾ ਇੱਕ ਸ਼ਬਦ ਜਪਿਆ, ਤੁਸੀਂ ਪੰਜ ਸ਼ਬਦ ਕਿੱਦਾਂ ਜਪਦੇ ਹੋ? ਆ ਕਿੱਦਾਂ ਕਰਦੇ ਹੋ?
ਉਲਟੋ ਪਵਨ ਤੇਰਾ,
ਪੰਜ ਸ਼ਬਦ ਕਦੀ ਕਿਸੇ ਨੇ ਜਪਿਆ ਅੱਜ ਸਿੱਧਾ? ਐਸਾ ਧੋਖਾ ਹੋ ਰਿਹਾ ਸਾਰੀ ਸਿੱਖੀ ਨਾਲ। ਸਭ ਤੋਂ ਜ਼ਿਆਦਾ ਸਿੱਖ ਰਾਧਾ ਸਵਾਮੀ ਬਣੀ ਜਾ, ਕਿਉਂਕਿ ਆਪਣੀ ਬਾਣੀ ਨਹੀਂ ਸਮਝਦੇ। ਉਹ ਮੈਂ ਕਹਿੰਦਾ ਹੁੰਦਾ ਜ਼ਿਆਦਾ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਏ ਉਹਦੇ ਲੱਗਣ ਜ਼ਮੀਨ ਤੇ ਪੈਰ, ਕਿੱਥੇ ਬਿਨਾਂ ਰਾਹ ਬਿਨਾਂ ਰਾਹ ਦਾ ਨਹੀਂ ਪਤਾ ਲੱਗਦਾ, ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ? ਸਾਡੀ ਬਾਣੀ ਲੈ ਕੇ, ਸਾਡੀ ਬਾਣੀ ਲੈ ਕੇ ਔਰ ਲੋਕਾਂ ਤੇ ਵਰਤਾ ਕੇ ਸਾਡੇ ਬੰਦੇ ਖਿੱਚੀ ਜਾਂਦੇ ਨੇ, ਕਿਉਂਕਿ ਸਾਡੀ ਬਾਣੀ ਐਡੀ ਉੱਚੀ ਹੈ। ਇਹਦੀ ਦਸਵਾਂ ਦੁਆਰ ਦੀ ਅਨਹਦ ਦੀ ਸ਼ਬਦ ਦੀ ਧੁਨ ਉਹ ਮਾਰ ਕੇ ਠੋਕਰ ਵੀ ਸਤਿਗੁਰੂ ਦੇਹ ਚ ਕਰੋ ਜੀ। ਸਤਿਗੁਰੂ ਦੇਹ ਚ ਹੋਣਾ ਚਾਹੀਦਾ ਹੈ, ਬਾਣੀ ਕੋਈ ਸਮਝਾਉਣ ਵਾਲਾ ਵੀ ਤੇ ਹੋਣਾ ਚਾਹੀਦਾ ਹੈ ਨਾ। ਉਹ ਜੇ ਖਾਤ ਕਿਸੇ ਨਾਲ ਪੜ੍ਹਿਆ, ਬਾਹਰੋਂ ਨੌਕਰ ਦਾ ਖਾਤਾ ਆ ਗਿਆ, ਉਹ ਡਾਕੀਆ ਪੜ੍ਹਨ ਡਿਆ, ਉਹ ਜੇ ਲਿਖਿਆ ਮੇਰੀ ਪਿਆਰੀ ਪ੍ਰਾਣਪਤੀ ਸਾਰੀ, ਉਹ ਲਾਗੇ ਬਾਬਾ ਬੈਠਾ ਸੀ ਮੰਜੀ ਤੇ, ਉਹ ਕਹਿੰਦਾ ਕੌਣਾ ਹੋਏ ਤੂੰ ਮੇਰੀ ਨੂੰਹ ਨੂੰ ਏਦਾਂ ਕਹਿਣ ਵਾਲਾ? ਉਹ ਨੂੰਹ ਕਹਿੰਦੀ ਨਹੀਂ ਬਾਬਾ, ਇਹ ਖਾਤ ਪੜ੍ਹ ਰਿਹਾ, ਤੁਹਾਡੇ ਪੁੱਤ ਦਾ ਉਧਰੋਂ ਖਾਤਾ ਆਇਆ। ਹੁਣ ਖਤ ਪੜ੍ਹਨ ਵਾਲਾ ਉਹਦਾ ਖਸਮ ਹੋ ਗਿਆ? ਇਹਦਾ ਰਾਧਾ ਸਵਾਮੀ ਸਤਿਗੁਰੂ ਸਾਡੀ ਬਾਣੀ ਪੜ੍ਹ ਕੇ ਸਤਿਗੁਰੂ ਹੋ ਗਿਆ, ਬਾਬਾ ਨਾਨਕ ਹੋ ਗਿਆ? ਕਿੱਡਾ ਧੋਖਾ ਹੈ! ਤੁਸੀਂ ਬਾਣੀ ਸਮਝਾਓ, ਪਰ ਇਹ ਤੇ ਕਹੋ ਵੀ ਤੁਸੀਂ ਖਸਮ ਤਾਂ ਨਾ ਬਣੋ, ਖਤ ਪੜ੍ਹੋ, ਬਾਣੀ ਸਾਡੇ ਬਾਬੇ ਦੀ ਪੜ੍ਹੋ, ਸਾਰਿਆਂ ਦੀ ਖੁੱਲੀ ਹੈ, ਪਰ ਇਹ ਤਾਂ ਨਾ ਕਹੋ ਵੀ ਸਤਿਗੁਰੂ ਤੁਸੀਂ ਆਪ ਮਾਲਕ ਬਣ ਕੇ ਬਹਿ ਜਾਓ ਵੀ ਅਸੀਂ ਪੂਰੇ ਸਤਿਗੁਰੂ। ਇਸ ਕਰਕੇ ਜਿਹੜਾ ਦਸਵਾਂ ਦੁਆਰ ਜਾਂ ਸਾਰਾ ਤ੍ਰਿਕੁਟੀ ਛੁੱਟਣੀ, ਸਾਡੀ ਬਾਣੀ ਚ ਸਾਫ਼ ਲਿਖਿਆ ਵੀ ਤ੍ਰਿਕੁਟੀ ਛੁੱਟੈ ਤੇ ਦਸਵਾਂ ਦੁਆਰ ਖੁੱਲੈ, ਤ੍ਰਿਕੁਟੀ ਛੁੱਟੈ ਦਸਵਾਂ ਦੁਆਰ ਖੁੱਲੈ। ਜਦੋਂ ਦਸਵਾਂ ਖੁੱਲ ਗਿਆ, ਇਹ ਮਨ ਨਾ ਬੇਹੋਸ਼ ਹੋ ਜਾਣਾ, ਮਨ ਅੰਦਰ ਹੀ ਲੋਟ ਪੋਟ ਹੋ ਜਾਣਾ,
ਤਾਂ ਮਨ ਕੀ
ਸਾਰੇ। ਗੇਅਰ ਕਿੱਥੋਂ ਲੱਗਣਾ? ਪਹਿਲਾਂ ਸਟਾਰਟ ਕਿੱਲੀ ਕਿੱਥੋਂ ਦੱਬਣੀ ਹੈ?
ਬੋਲੋ
ਜੂੰ ਜੂੰ ਕਿੱਲੀ ਦੱਬੀ ਜਾਏਗਾ ਜੂੰ ਜੂੰ। ਸਾਡੇ ਪਿੰਡ ਟਾਂਡੇ ਉੜ ਮੁੜ ਲਾਗੇ ਆਣ ਕੇ ਟਰੱਕ ਦੇ ਥੱਲੇ ਉਹਨਾਂ ਨੇ ਜੈਕ ਲਾ ਲਿਆ, ਦੋ ਅਮਲੀ ਸੀ, ਉਹਨਾਂ ਨੇ ਦਿੱਲੀ ਪਹੁੰਚਣਾ ਸੀ ਗਾਂ ਕਲਕੱਤੇ ਵੱਲ। ਉਹ ਜੈਕ ਦੇ ਥੱਲੇ ਲਾ ਕੇ ਟਰੱਕ ਦੇ ਥੱਲੇ ਜੈਕ, ਉਹ ਸ਼ਾਮ ਨੂੰ ਲਾਗੇ ਹੋਟਲ ਤੇ ਰੋਟੀ ਰਾਟੀ ਖਾਣੀ ਸੀ, ਫੇਰ ਲੱਕੜਾਂ ਲੱਦੀਆਂ ਸੀ ਸ਼ਤੀਰੀਆਂ ਪਠਾਨਕੋਟ ਤੋਂ, ਫੇਰ ਜਾਣਾ ਸੀ। ਉਹ ਕਹਿੰਦੀ ਯਾਰ ਰੋਟੀ ਖਾ ਲਈਏ, ਉਹ ਕਹਿੰਦੀ ਯਾਰ ਪਿਛਲਾ ਟਾਇਰ ਕੁਛ ਖਰਾਬ ਲੱਗਦਾ, ਇਹਨੂੰ ਬਦਲ ਲਈਏ, ਸਟੈਪ ਨੀ ਬਦਲ ਲੈਨੇ। ਉਹਨਾਂ ਨੇ ਜੀ ਥੱਲੇ ਜੈਕ ਚਾੜ ਦਿੱਤੇ ਔਰ ਉਹਨਾਂ ਨਾਲ ਫਿਰ ਉਹ ਜਿਸ ਵੇਲੇ ਜੈਕ ਚੁੱਕ ਚਾੜ ਕੇ ਟਾਇਰ ਟੂਰ ਬਦਲ ਲਿਆ, ਥੱਲਿਓ ਜੈਕ ਕੱਢਣਾ ਭੁੱਲ ਗਏ। ਉਹ ਜਾ ਕੇ ਰੋਟੀ ਖਾ ਕੇ ਆਣ ਕੇ ਅਮਲੀਆ ਬੈਠ ਹੋਏ, ਦੱਬ ਕਿੱਡੀ ਹੁਣ ਨੇ ਜੀ ਸਟਾਰਟ ਕਰ ਦਿੱਤਾ ਜੈਕ ਦੇ ਉੱਤੇ ਹੀ, ਚਾਰੇ ਪਹੀਏ ਘੁੰਮਦੇ ਜਾਣ। ਉਹ ਜਦੋਂ ਉਹ ਕਹਿੰਦੇ ਯਾਰ ਦੋ ਤਿੰਨ ਘੰਟੇ ਹੋ ਗਏ ਆ, ਉਹ ਕਰਨਾਲ ਲੰਘਿਆ, ਉਹ ਯਾਰ ਉਹ ਲੰਘਿਆ ਹੀ ਨਹੀਂ ਹੈ, ਉਹ ਸਵੇਰ ਹੋ ਗਈ, ਉਹ ਅਮਲੀਆ ਉਹ ਸਾਰੇ ਥਾਂ ਉਹ ਤੇ ਆਏ ਨੀ ਕੋਈ। ਉਹ ਯਾਰ ਮੈਂ ਤੇ ਬੜੀ ਕਿੱਲੀ ਦੱਬੀ, ਉਹ ਕੋਈ ਆਇਆ ਨੀ। ਉਹ ਜਾ ਦੇਖਿਆ ਜੇ ਟਰੱਕ ਜੈਕ ਤੇ ਖੜਾ। ਇਸ ਕਰਕੇ ਉਹ ਇਹ ਐਸੀ ਚੀਜ਼ ਹੈ ਵੀ ਜਿਹੜੀ ਕਿੱਲੀ ਦੱਬਣੀ ਹੈ ਸਾਰੀ, ਉਹ ਵੀ ਧਿਆਨ ਨਾਲ ਦੱਬਣੀ ਹੈ।
ਬੋਲੋ,
ਨਾਗਰੀ ਏਕੈ ਪਦ ਪੂਰੇ ਤਾਪ ਤੈ ਨਾਸੇ ਅਭੈ ਪਦ ਪੂਰੇ ਤਾਪ ਤੈ ਨਾਸੇ ਕਹਿ ਕਬੀਰ ਵਿਚਾਰੀ ਕਹਿ ਕਬੀਰ ਵਿਚਾਰੀ ਉਹ ਥਰਕ ਚਲਨ ਤੈ ਇਹ ਮਤ ਪਾਇਆ ਉਹ ਚਲਨ ਤੈ
ਨਸ਼ਾ ਚੜਿਆ ਫਿਰ ਖੋਂਦ ਖੁਮਾਰੀ ਐਸੀ ਖੁਮਾਰੀ ਚੜੀ
ਜਿਸ ਪੀਆ ਸੇ ਮਸਤ ਪਏ ਹੈ ਮੁਹੱਲਾ ਪਹਿਲਾ ਜਿਨ ਪੀਆ ਸੇ ਮਸਤ ਪਏ ਹੈ
ਹੈ ਉੱਚੀ ਨਾਮ ਜਪਣ ਦੀ ਮਾਨਸ ਤੋਂ ਦੇਵਤਾ ਬੰਦਾ ਹੋ ਜਾਂਦਾ ਕਿੱਦਾਂ ਮਾਨਸ ਤੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਾਰੇ
ਸੇਵਾ ਤੇ ਹਰ ਪਾਈਐ
ਗੁਰ ਸੇਵਾ ਤੇ ਹਰ ਪਾਈਐ
ਸੇਵਾ ਕੀ ਗੁਰਦੁਆਰੇ ਬਣਾਉਣ ਦੀ ਗੁਰਦ ਸੇਵਾ ਉੱਥੇ ਤੱਪੜ ਝਾੜਨ ਦੀ ਜਾਂ ਛਿੱਤਰ ਝਾੜਨ ਦੀ ਜਾਂ ਲੰਗਰ ਦੀ ਸੇਵਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਇਹ ਗੁਰਸੇਵਾ ਕੀ ਹੈ ਆਈ ਅਗਲੀ ਤੋਕ ਉਹ ਕਲੀਅਰ ਕਰ ਦਿੱਤਾ ਤੇ ਆਇਆ ਨਾਮ ਹਰੇ
ਰੋਗ ਨਿਕਲ ਗਿਆ ਕੀ ਹਮੇ ਮਾਰ ਮਿਲਾਇਆ
ਗੁਰ ਕੈ ਸਭ ਦੇ ਤਰੇ ਹਮੇ ਮਾਰ ਮਿਲਾਇਆ ਗੁਰ ਕੈ ਸਭ ਦੇ ਤਰੇ
ਭਾਈ ਗੁਰ ਕੈ
ਸ਼ਬਦ ਜੇ ਲਿਆ ਹੀ ਨਾ ਹੋਊਗਾ ਤੇ ਘੁੱਗੂ ਨਾ ਤਰੂਗਾ ਸ਼ਬਦ ਲੈਣਾ ਪੈਣਾ ਹੈ ਖੰਡੇ ਬਾਟੇ ਦੀ ਪੌਲ ਲੈਣੀ ਪੈਣੀ ਹੈ ਪੂਰੇ ਗੁਰ ਕੀ ਪੂਰੀ ਦੀਖਿਆ ਸ਼ਬਦ ਲੈਣਾ ਪੈਣਾ ਹੈ ਸੁਣੇ ਸੁਣਾਏ ਕੰਮ ਨਹੀਂ ਹੋਣਾ
ਗੁਰ ਕੈ ਸ਼ਬਦ
ਮਾਨਸ ਦੀ ਗੱਲ ਕਰਨ ਡਿਆ
ਪ੍ਰੀਤੋਂ ਪੀਤੋਂ ਨੇ ਦੇਵਤਾ
ਉਹ ਪ੍ਰੇਤ ਜੂਨ ਤੋਂ ਪੂਤਾਂ ਤੋਂ ਪ੍ਰੇਤਾਂ ਤੋਂ ਫੜ ਕੇ ਉਹਨੇ ਦੇਵਤੇ ਮਾਨਸ ਕਰ ਦੇਵਤੇ ਕਰ ਦਿੱਤੇ ਤੂੰ ਮਾਨਸ ਤੂੰ ਕਹਿਣਾ
ਪ੍ਰੀਤੋਂ ਪੀਤੋਂ
ਸੁਪਰੇਤ ਮੁਗਧ ਕੋ ਤਾਰੇ
ਪਸ਼ੂ
ਦਿੱਤੇ ਪੱਥਰ ਪਾਹਨ ਤਾਰੇ ਉਤਾਰੇ
ਪਾਹਨ ਤਾਰੇ ਉਤਾਰੇ
ਪ੍ਰੇਤੋਂ ਪੀਤੋਂ
ਕਰਣੇ ਹਾਰੇ ਤਿੰਨ
सबे सिख याद रहे संगत नहीं सिख जिन्हां ना दीखिया लैके सिख बन गए बाकी संगत है
सबे सिख ओ भाईया सबे सिख ओ भाईया प्रभु काज सवारे
पकड़े पछाड़ी ज्ञान
निंदक पकड़े पछाड़ी ज्ञान
ओ झूठे दरबारे निंदक
झूठे दरबारे झूठे दरबारे निंदक झूठे दरबारे
ये नानक का प्रभ वड्डा है
प्रेत जून तो देवते तक पहुंच जाना कदे ना पहुंचांगे नाम जब के पहुंचांगे आज तक सुनिया कोई भी प्रेत दा आधार होया होए खंड पाठ करके प्रेत दी जून जे कटी जाएगी ते नाम जपो के जान नाम ते आया आप प्रेतों की तो न देवते इत जे लिखिया किते भी खंड पाठ करो दे निमित प्रेत दे ते फिर ओदी जून ओदा आधार हो जो आओ एक वड्डा झूठ दा पलंदा मैं खोलन लगा आ किताब मेरे हाथ च है ये है अनडिठी दुनिया भाई रणधीर सिंह जी दी और एदी लेटेस्ट एडिशन मेरे कोल है और ओदे विच एक कथा आउंदी है प्रेत उधार ओ प्रेत उधार दी कथा भाई साहब दे जींदियां नहीं छापी किताब च जद ओह चढ़ाई कर गए ते मगरों ज्ञानी नार सिंह जी लिखदे ने पुस्तक अनडिठी दुनिया दे सफा 312 ते 317 तक एक मकान विच अखंड पाठ करके एक प्रेत दे उधार करन दा प्रसंग दर्ज है और ए बाद च लिखदे है क्योंकि असी बड़ा लम्मा पेंडा वार दा गां नंगना है ते असी छोटा जिहा उदाहरण दे के अज ये साबित करदे हैं कि जिस दा भी उधार होया नाम जप के होया आ खंड पाठां दी लियाना नहीं होया ओ लिखदे ने कि ये साका भाई साहब ना नहीं वरत्या इन्हां ने अपने नाम ते चढ़ाता है सफे एने ते पर ए बटाले च कोई ओवरसीर सी ओदी मासी दी फुफी दी चाचे दी ताए दी मामे दा लड़का सी उत्थे उस राजस्थान च ते ओने किते आन के कहानी सुनाई बटाले भाई साहब ने कहा पे ए बटाले उना कोलों कहानी ओ खंभ दी ना ओ डार बन गई है पता नहीं लगदा किथों कहानी की किहदे नाल वरती है पर भाई साहब ने ऐसी प्रसिद्ध ऐन अपने नां जोड़ी है प्रेत उधार प्रसिद्ध अखंड पाठी ते कीर्तनी जथे दी पैदल यात्रा समूह गुरुद्वारिया दी करन दा दौर दौरा आरंभ हो गया हुण इह कहानी अपने नां चाढ़ देनी जथे नूं और ओदे च ऐन स्पष्ट लिखिया और जेड़े असी भी अज तों 20-25 साल पहला पढ़ के इन्ने खंड पाठ दे जां इन्हां चीजां दे हो गए दास ने इक्को चौंकड़े आप अखंड पाठ कीता मैनूं तां कुछ होया नहीं होर भी जिन्हां जिन्हां ने अखंड पाठ कीते है जां सारे है जिन्हां दी भाई साहब जी दा उधार होया जिहड़ा असी दस चुके हैं इन्हां ना नाम दी इन्नी कमाई कीती दुहाई कीती ओ सब कुछ उन्हां वरत्या पर अखंड पाठां नाल कदी किसे प्रेत दा उधार ना बाणी च लिखिया है ना हो सकदा है ना अखंड पाठ दी रीत पहलां सिखी गुरु काल वेले कदी चली सी पाठ पढ़ियो और वेद विचारियो निवल भुजंगम साधे पंज जना सिर संग ना छुटकियो ਉਹ ਪਾਠ ਕਰਨਾ ਤੇ ਪੰਜਾਂ ਦਾ ਵੀ ਸੰਗ ਨਹੀਂ ਛੁਟਕਣਾ
ਇਸ ਕਰਕੇ ਜਿਹੜੀ ਪ੍ਰੇਤ ਉਧਾਰ ਦੀ ਇਹ ਸਾਖੀ ਪੜ੍ਹ ਕੇ ਸਾਰੀ ਦੁਨੀਆਂ ਹੀ ਖੰਡ ਪਾਠ ਹਲ ਸਾਰੇ ਸਦਾਈ ਹੋਏ ਫਿਰਦੇ ਨੇ। ਆਹ ਹੁਣ ਆਣ ਕੇ ਜਿਹੜਾ ਆਡੀਸ਼ਨ ਛਪਿਆ ਇਹ ਚ ਸਾਰਾ ਪੋਲ ਹੀ ਖੁੱਲ ਜਾਂਦਾ
ਵੀ ਪ੍ਰੇਤੋਂ ਕੀਤੋ
ਔਰ ਰਾਕਸ਼ਾਂ ਦਾ ਉਧਾਰ ਦੇਖੋ। ਔਰ ਮਹੱਲਾ ਪਹਿਲਾ ਲਿਖਦਾ ਇੱਕ ਸੁਰ ਹੁੰਦੇ ਹੈ ਇੱਕ ਆਸੁਰ ਹੁੰਦੇ। ਆਸੁਰ ਕਹਿੰਦੇ ਰਾਕਸ਼ਸ ਨੂੰ, ਸੁਰ ਕਹਿੰਦੇ ਦੇਵਤੇ ਨੂੰ। ਇਹ ਸਿੱਧਾ ਹੀ ਮਤਲਬ ਪੰਜਾਬੀ ਚ ਕੱਢਣਾ ਹੋਵੇ ਜਿਹੜਾ ਸੁਰ ਚ ਤੁਰੇ ਆ ਬਾਜੇ ਦੀਆਂ ਸੁਰਾਂ ਕਹਿੰਦੇ ਵੀ ਸੁਰ ਚ ਤੁਰਦਾ ਉਹ ਸੁਰ ਚ ਤੁਰਨ ਵਾਲੇ ਕੌਣ ਹੈ? ਸੁਰ ਦੇਵਤੇ। ਆਸੁਰ ਜਿਹੜੇ ਜਿਨ੍ਹਾਂ ਦੀ ਕੋਈ ਸੁਰ ਹੀ ਨਹੀਂ ਉਹ ਰਾਕਸ਼ਸ। ਇਸ ਕਰਕੇ ਮਹਾਰਾਜ ਨਾ ਇੱਕ ਰਾਕਸ਼ਸ ਦਾ ਉਧਾਰ ਦੱਸਿਆ। ਨਾਮ ਹੈ ਰਾਮ ਹੈ ਉਧਾਰ ਕਰਨ ਵਾਲਾ, ਨਾ ਕਿ ਖੰਡ ਪਾਠ ਹੈ। ਮਹੱਲੇ ਪਹਿਲੇ ਦਾ ਸ਼ਬਦ ਲੈ ਰਹੇ ਹੈ ਜਿਹੜਾ ਸਪਸ਼ਟ ਕਰੇਗਾ। ਅਸੁਰ ਸੰਘਾਰਣ, ਅਸੁਰ ਸੰਘਾਰਣ ਕੌਣ? ਰਾਮ ਹਮਾਰਾ। ਰਾਮ ਵੱਲ ਰੱਬ ਵੱਲ ਨਹੀਂ ਜਾਣਾ, ਰਾਮ ਦੇ ਮੰਮੇ ਨੂੰ ਔਂਕੜਾ ਸ਼ਬਦ ਵੱਲ ਇਸ਼ਾਰਾ ਹੈ ਕਿ ਜੋ ਰੱਬ ਦਾ ਸ਼ਬਦ ਹੈ ਰਾਮ ਉਹ ਸਾਡਾ ਸ਼ਬਦ ਚੋਂ ਅੱਖਰਾ ਸ਼ਬਦ ਹੈ। ਅਸੁਰ ਸੰਘਾਰਣ ਰਾਮ ਹਮਾਰਾ, ਅਸੁਰ ਸੰਘਾਰਣ ਰਾਮ ਹਮਾਰਾ। ਉਹ ਘੱਟ ਘੱਟ ਰਮਈਆ ਰਾਮ ਮਹੱਲਾ ਪਹਿਲਾ ਅਸੁਰ ਸੰਘਾਰਣ ਰਾਮ ਹਮਾਰਾ, ਅਸੁਰ ਸੰਘਾਰਣ ਰਾਮ ਹਮਾਰਾ। ਘੱਟ ਘੱਟ ਰਮਈਆ ਰਾਮ ਪਿਆਰਾ, ਘੱਟ ਘੱਟ ਰਮਈਆ ਰਾਮ ਪਿਆਰਾ। ਨਾਲੇ ਅਲ ਨਾਲ ਹੀ ਆ ਤੇਰੇ
ਨਾਲੇ ਅਲਖ ਨਾ ਲਗਿਆ ਮੂਲ ਹੈ, ਨਾਲੇ ਅਲਖ ਨਾ ਲਗਿਆ ਮੂਲ ਹੈ।
ਗੁਰਮੁਖ ਲੇਖ
ਵਿਚਾਰਾ ਹੈ, ਗੁਰਮੁਖ ਸਾਧੂ ਸਰਣ ਤੁਮਾਰੀ, ਗੁਰਮੁਖ ਸਾਧੂ ਸਰਣ ਤੁਮਾਰੀ।
ਧੰਨ ਗੁਰੂ ਨਾਨਕ ਦੇ ਸਾਹਿਬ,
ਧੰਨ ਗੁਰੂ ਨਾਨਕ ਦੇ ਸਾਹਿਬ,
ਧੰਨ ਗੁਰੂ ਨਾਨਕ ਦੇ
ਸਾਹਿਬ, ਧੰਨ ਗੁਰੂ ਨਾਨਕ ਦੇ ਸਾਹਿਬ।
ਸਾਰੀ ਬਾਣੀ ਚ ਜੇ ਗੁਰਮੁਖ ਤੇ ਸਾਧੂ ਮੰਨਿਆ ਹੈ ਤੇ ਬਾਬਾ ਗੁਰੂ ਨਾਨਕ ਨੂੰ ਗੁਰੂ ਬਾਬੇ ਨੂੰ ਮੰਨਿਆ ਹੈ। ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਰਾਮ ਰਾਜੇ। ਮਹੱਲੇ ਚੌਥੇ ਦਾ ਛੰਦ ਹੈ, ਮਹੱਲਾ ਚੌਥਾ, ਕੋ ਬਾਬੇ ਬੁੱਢੇ ਨੂੰ ਬਾਜਾ ਨਹੀਂ ਮਾਰ ਰਿਹਾ। ਗੁਰਮੁਖ ਪਿਆਰੇ ਆਏ ਮਿਲ, ਇਹਨੇ ਕਹਿਤਾ ਜੀ ਗੁਰਮੁਖ ਵੀ ਤੇ ਸਿੱਖਾਂ ਚ ਹੁੰਦੇ ਹੀ ਹੈ ਜੀ ਸਾਰੇ। ਉਹ ਮਹੱਲਾ ਚੌਥਾ ਬਾਬੇ ਬੁੱਢੇ ਲਈ ਕਹਿ ਰਿਹਾ ਜਾਂ ਹੋਰ ਸਿੱਖ ਕਿਸੇ ਗੁਰਮੁਖ ਲਈ? ਸਿੱਖਾਂ ਲਈ ਲੈਦਾ ਛੱਕੇ ਲਿਖੇ ਨੇ ਸਾਰੇ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰਸਿੱਖਾਂ ਮਨੇ ਵਧਾਈਆਂ। ਗੁਰਮੁਖ ਲਫ਼ਜ਼ ਜੋ ਬਾਣੀ ਚ ਆ ਰਿਹਾ ਹੈ ਸਾਰੇ ਮਹੱਲਿਆਂ ਨਾਲ ਬਾਬੇ ਨਾਨਕ ਨੂੰ ਗੁਰਮੁਖ ਕਿਹਾ ਹੈ, ਸਾਧੂ ਕਿਹਾ ਹੈ, ਸੰਤ ਕਿਹਾ ਹੈ।
ਤੋ ਗੁਰਮੁਖ ਸਾਧੂ ਸਰਣ ਤੁਮਾਰੀ, ਗੁਰਮੁਖ ਸਾਧੂ ਸਰਣ ਤੁਮਾਰੀ, ਇਹ ਕਰ ਕਿਰਪਾ ਪ੍ਰਭ ਪਾਰ ਉਠਾਈ, ਕਰ ਕਿਰਪਾ ਪ੍ਰਭ ਪਾਰ ਉਠਾਈ।
ਗੁਰਮੁਖ ਸਾਧੂ ਉਹ ਕਿਹਦੀ ਸ਼ਰਨ ਪੈਂਦੇ ਨੇ? ਵੀ ਕਿਸੇ ਗੁਰਮੁਖ ਸਾਧੂ ਦੀ ਸ਼ਰਨ ਨਾ ਪਾਓ, ਬਲਕਿ ਜਿਹੜਾ ਗੁਰਮੁਖ ਸਾਧੂ ਹੈ ਉਹ ਜਿਹੜਾ ਰਾਮ ਹਮਾਰਾ ਹੈ ਨਾ ਉਹਦੀ ਸ਼ਰਨ ਪੈ ਰਿਹਾ
ਗੁਰਮੁਖ ਸਾਹਿਬ ਸ਼ਰਨ
ਅਗਨੀ ਪਾਣੀ ਸਾਗਰ ਅਤ ਗਹਿਰਾ ਗੁਰ ਸਤਿਗੁਰ ਪਾਰੇ ਉਤਾਰਾ ਹੈ ਅਗਨੀ ਪਾਣੀ ਸਾਗਰ ਅਤ ਗਹਿਰਾ ਗੁਰ ਸਤਿਗੁਰ ਪਾਰੇ ਉਤਾਰਾ ਹੈ
ਪ੍ਰੇਤ ਪਿੰਜਰ ਮੈਂ ਆਇਆ ਪ੍ਰੇਤ ਪ੍ਰੇਤ ਪਿੰਜਰ ਮੈਂ